महिमा महिमा सतगुर शब्द तेरवां। सतगुर शरण गहो मेरे प्यारे, कर्म जगत चुकाए।
ए श्री हजूर स्वामी जी महाराज की बाणी है। आप अपने उपदेश के मतलब बड़ी अच्छी तरह खोल खोल के समझाते हैं। आप फरमाते हैं कि असी सब दुनिया के जीव कर्मा के जाल में फसे हुए हाँ। जो असी पिछले जन्मों में कर्म किए हैं उन्हां दा हुण हिसाब किताब देन लगे हुए हाँ। उस तरह पैड़े खोटे पाप अच्छे कर्म भी फिर दिन रात करन लगे हुए हाँ। और पुले बैठे हाँ कि फिर इन्हों का हिसाब किताब देन वास्ते ऐसे ही 84 दे सानू जेल खाने विच आना पवेगा। जितना अरसा साढ़े सारे कर्मों का हिसाब किताब खत्म नहीं होंदा, असी कदे भी वापस जाके परमात्मा दे मिलन दे काबल नहीं बन सकते। साडा देह दियां बंधना तो छुटकारा नहीं हो सकता। असी उस परमात्मा नूं मिलके मरण जम्मण दियां दुखां तो कदे असी निजात नहीं हासिल कर सकते। साडी आत्मा उस परमात्मा दी अंश है, असी उस सतनाम समुंदर दे कतरे हाँ। लेकिन इस जगह आके इसने मन का साथ ले लिया। मन अगे इंद्रियां दे भोगां विषयां वकारां शराबां कबाबां दुनिया दे तंदियां दुनिया दे शकलां दुनिया दे पदार्थां दा आशक है। जो जो मन इन्हां इंद्रियां दे भोगां विच फस के रचना दे शकलां नाल प्यार रचना दे पदार्थां नाल प्यार पा के कर्म करता है, उन्हां दा नतीजा साथ साथ साड़ी आत्मा नूं भी देना पैंदा है। इस दुनिया नूं आम संतां महात्मा ने कर्म भूमि या कर्मा संदला खेत कह के याद किया है। अगर असी खेत के अंदर मिर्चा का बीज पाने हाँ, सानू उस खेत अंदर मिर्चा की फसल इकट्ठी करने वास्ते जाना पैंदा है। अगर असी सेब का पौधा लगाने हाँ, असी उस खेत अंदरों सेब के फल खाण के हकदार हो जाते हाँ। स्वामी जी समझाते हैं कर्म जो जो करेगा तू वही फिर भोग ना भरना। अच्छे कर्म करते हाँ अच्छा नतीजा भुगतन वास्ते आ जाते हाँ। मंदे कर्म करते हाँ मंदा नतीजा भुगतन वास्ते आ जाते हाँ। ना अच्छिया कर्मा करके कदे कोई देह दियां बंधना तो आज़ाद हो सकता है, ना कोई बुरिया कर्मा दे कारण मरण जमण दियां दुखां तो छुटकारा हो सकता है। अगर नेक कर्म भी करते हाँ राजे महाराजे बन जाते हाँ, कौमां मजहबां मुल्कां दी हकूमत लैके आ जाते हाँ। लोहे दियां जंजीरां उतर जाणगियां, सोने दियां बेड़ियां पै जाणगियां। ज़्यादा तो ज़्यादा असी बैकुंठां और स्वर्गां तक चले जाते हाँ, वो भी भोग जोनियां हन। फिर सानू वापस ऐसे 84 दे जेल खाने विच आना पैंदा है। अगर बुरे कर्म करते हाँ फिर तो नरक और 84 तैयार ही रहिंदी है। क्या राजा क्या प्रजा क्या अमीर क्या गरीब क्या औरत क्या आदमी, सब दुनिया के जीव इस जगह आके आपो अपने कर्मों का हिसाब किताब दे रहे हैं। और ये भी सानू पता है कि जिथे भी असी जाके जन्म लेने हाँ उस जामे अंदर बैठ के सानू दुख और मुसीबत सहनिया पैंदियां हैं। किसी भी जामे अंदर जाके आपां कदे सुख नहीं हासिल कर सकते, आपां कदे शांति नहीं प्राप्त कर सकते। जदों इंसान दे जामे विच अपनी ये दुर्दशा और हालत है, हेठले जामिआं विच जाके जो जो सानू दुख और मुसीबतां भुगतनियां पैंदियां हन, रूह कंबदी है। कदे सोचिया भी नहीं जा सकता, कदे बयान भी नहीं किया जा सकता। जितना चिर इन्हां सारिया कर्मां दा सिलसिला खत्म नहीं हुंदा, उतना अरसा ਅਸੀਂ ਕਿਸ ਤਰ੍ਹਾਂ ਮਰਨ ਜੰਮਣ ਦਿਆਂ ਦੁੱਖਾਂ ਤੋਂ ਛੁਟਕਾਰਾ ਹਾਸਲ ਕਰ ਸਕਦੇ ਹਾਂ। ਇਹ ਸਾਡੇ ਤਿੰਨ ਕਿਸਮ ਦੇ ਕਰਮ ਹਨ। ਇੱਕ ਤਾਂ ਪ੍ਰਲੱਭਤ ਕਰਮ ਹੈ, ਜਿਹੜੇ ਅਸੀਂ ਦੇਹ ਵਿੱਚ ਬੈਠ ਕੇ ਪਿਛਲੇ ਜਨਮਾਂ ਦੇ ਕੀਤੇ ਹੋਣੇ, ਹੁਣ ਸਰੀਰ ਵਿੱਚ ਬੈਠ ਕੇ ਭੁਗਤਣ ਲੱਗੇ ਹੋਏ ਹਾਂ। ਇੱਕ ਜਿਹੜਾ ਅੱਗੇ ਵਾਸਤੇ ਅਸੀਂ ਬੀਜ ਪਾਈ ਜਾਂਦੇ ਹਾਂ, ਔਰ ਤੀਸਰੇ ਜਿਹੜੇ ਕਿ ਪਿਛਲੇ ਜਨਮਾਂ ਦੇ ਕਰਮ ਆਹਿਸਤਾ ਆਹਿਸਤਾ ਜਿਹੜੇ ਇਕੱਠੇ ਹੁੰਦੇ ਚਲੇ ਜਾ ਰਹੇ ਆ, ਉਹ ਅੱਛਾ ਖਾਸਾ ਕਰਮਾਂ ਦਾ ਇੱਕ ਬੜਾ ਵੱਡਾ ਸਾਰਾ ਭੰਡਾਰ ਬਣ ਜਾਂਦਾ ਹੈ। ਤੁਸੀਂ ਸੋਚੋ, ਅਗਰ ਇੱਕ ਜਾਮੇ ਦੇ ਅੰਦਰ ਕਿਸੇ ਨੇ 1000 ਬੱਕਰੀਆਂ ਦਾ ਗਲ ਕੱਟਿਆ ਹੈ, 1000 ਮੁਰਗੀਆਂ ਦਾ ਗਲ ਕੱਟਿਆ ਹੈ, ਉਹ ਅਗਲੇ ਜਨਮ ਦੇ ਅੰਦਰ ਅਗਰ ਉਸਦੀ ਪ੍ਰਲੱਭਤ ਬਣੇਗੀ, ਉਹ 150-200-300 ਬੱਕਰੀਆਂ ਦੇ ਗਲੇ ਕੱਟਣ ਦਾ ਹਿਸਾਬ ਦੇ ਸਕੇਗਾ। ਬਾਕੀ ਜਿਤਨੇ ਵੀ ਉਹਦੇ ਕਰਮਾਂ ਦਾ ਸਿਲਸਿਲਾ ਹੈ, ਉਹ ਕਰਮਾਂ ਦੇ ਸਟੋਰ ਵਿੱਚ ਜਾ ਕੇ ਜਮ੍ਹਾਂ ਹੋ ਜਾਂਦਾ ਹੈ। ਸੋ ਜਿਤਨਾ ਚਿਰ ਹਰ ਕਿਸਮ ਦੇ ਕਰਮਾਂ ਦਾ ਹਿਸਾਬ ਖਤਮ ਨਹੀਂ ਹੁੰਦਾ, ਉਤਨਾ ਚਿਰ ਸਾਡੀ ਆਤਮਾ ਕਦੇ ਨਿਰਮਲ ਨਹੀਂ ਹੋ ਸਕਦੀ, ਪਿਓਰ ਨਹੀਂ ਹੋ ਸਕਦੀ, ਪਵਿੱਤਰ ਨਹੀਂ ਹੋ ਸਕਦੀ। ਸੋ ਅਸੀਂ ਤਿੰਨੇ ਕਿਸਮ ਦੇ ਕਰਮਾਂ ਦਾ ਹਿਸਾਬ ਕਿਤਾਬ ਖਤਮ ਕਰਨਾ ਹੈ। ਇਹਨਾਂ ਸਾਰੀਆਂ ਕਰਮਾਂ ਦਾ ਜਿਹੜਾ ਸੰਬੰਧ ਹੈ, ਤਲਕ ਹੈ, ਉਹ ਸਾਡੇ ਮਨ ਦੇ ਨਾਲ ਤਲਕ ਹੈ। ਸੋ ਇਸ ਵਾਸਤੇ ਜਿਤਨਾ ਚਿਰ ਮਨ ਕਰਮਾਂ ਦੇ ਜਾਲ ਵਿੱਚ ਫਸਿਆ ਹੋਇਆ ਹੈ, ਉਤਨਾ ਅਰਸਾ ਕਿਉਂਕਿ ਆਤਮਾ ਨੇ ਮਨ ਦਾ ਸਾਥ ਲਿਆ ਹੋਇਆ ਹੈ, ਉਸਨੂੰ ਵੀ ਇਹਨਾਂ ਕਰਮਾਂ ਕਰਕੇ ਇਸ 84 ਦੇ ਜੇਲ੍ਹ ਖਾਨੇ ਵਿੱਚ ਆ ਕੇ ਦੁਖੀ ਹੋਣਾ ਪੈਂਦਾ ਹੈ। ਜਦੋਂ ਸੰਤ ਮਹਾਤਮਾ ਦੇਖਦੇ ਹਨ ਕਿ ਅਸੀਂ ਦੁਨੀਆਂ ਦੇ ਜੀਵ ਕਰਮਾਂ ਦੇ ਜਾਲ ਵਿੱਚ ਫਸ ਕੇ ਮਨ ਦੇ ਤਾਬੇ ਹੋ ਕੇ ਇਸ ਸੰਸਾਰ ਵਿੱਚ ਆ ਕੇ ਬੜੇ ਦੁਖੀ ਹੋ ਰਹੇ ਹਾਂ, ਬੜੇ ਤੜਫਣ ਲੱਗੇ ਹੋਏ ਹਾਂ, ਉਹ ਸਾਡੇ 'ਤੇ ਦਇਆ ਮਿਹਰ ਬਖਸ਼ਿਸ਼ ਕਰਕੇ, ਜਾਂ ਤਾਂ ਕਹਿ ਲਓ ਖੁਦ ਇਨਸਾਨ ਦਾ ਜਾਮਾ ਧਾਰ ਕੇ ਦੁਨੀਆਂ ਵਿੱਚ ਸਾਨੂੰ ਕੱਢਣ ਵਾਸਤੇ ਆ ਜਾਂਦਾ ਹੈ। ਜਿਸ ਤਰ੍ਹਾਂ ਸਵਾਮੀ ਜੀ ਨੇ ਕਿਹਾ ਸੀ, ਰਾਧਾ ਸਵਾਮੀ ਤਰ੍ਹਾਂ ਨਾਲ ਰੂਪ ਜਗਤ ਮੈਂ ਗੁਰੂ ਹੋਵੇ ਜੀਵ ਵਿੱਚ ਤਾਏ, ਕਿ ਕਿਆ ਉਹ ਕੁੱਲ ਮਾਲਕ ਇਨਸਾਨ ਦੇ ਜਾਮੇ ਵਿੰਦਰ ਆ ਕੇ ਇਸ ਦੁਨੀਆਂ ਦੇ ਅੰਦਰ ਆਪਣੀ ਭਗਤੀ, ਆਪਣਾ ਸਾਡੇ ਅੰਦਰ ਪਿਆਰ ਪੈਦਾ ਕਰਦਾ ਹੈ, ਗੁਰੂ ਦੇ ਰੂਪ ਦੇ ਅੰਦਰ ਸਾਨੂੰ ਮਾਲਕ ਦੇ ਭਗਤੀ ਵਿੱਚ ਲਗਾਉਂਦਾ ਹੈ, ਔਰ ਫਿਰ ਸਾਨੂੰ ਵਾਪਸ ਜਾ ਕੇ ਉਸ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ। ਇਸੇ ਵਾਸਤੇ ਬੁੱਲੇ ਸ਼ਾਹ ਨੇ ਕਿਹਾ ਸੀ, ਮੌਲਾ ਆਦਮੀ ਬਣਾਇਆ, ਉਹ ਪਰਮਾਤਮਾ ਇਨਸਾਨ ਦੇ ਜਾਮੇ ਵਿੱਚ ਦੁਨੀਆਂ ਵਿੱਚ ਆ ਕੇ ਸਾਨੂੰ ਇੱਥੋਂ ਕੱਢ ਕੇ ਆਪਣੇ ਨਾਲ ਮਿਲਾਉਂਦਾ ਹੈ, ਜਾਂ ਕਹਿ ਲਓ ਸਾਨੂੰ ਇੱਥੋਂ ਕੱਢਣ ਵਾਸਤੇ ਆਪਣੇ ਪਿਆਰੇ ਪੁੱਤ ਭੇਜ ਦਿੰਦਾ ਹੈ। ਸੰਤ ਮਹਾਤਮਾ ਸਾਨੂੰ ਇੱਥੇ ਸਾਡੇ ਅੰਦਰ ਮਾਲਕ ਦੇ ਮਿਲਣ ਦਾ ਸ਼ੌਕ ਔਰ ਪਿਆਰ ਪੈਦਾ ਕਰਨ ਵਾਸਤੇ ਭੇਜ ਦਿੰਦਾ ਹੈ, ਸਾਨੂੰ ਮਾਲਕ ਦੇ ਭਗਤੀ ਕਰਨ ਦਾ ਤਰੀਕਾ ਔਰ ਸਾਧਨ ਸਮਝਾਉਣ ਵਾਸਤੇ ਭੇਜ ਦਿੰਦੇ ਹਨ, ਤਾਂ ਕਿ ਅਸੀਂ ਉਹਨਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲ ਕੇ ਮਾਲਕ ਦੀ ਭਗਤੀ ਕਰਕੇ ਇਹਨਾਂ ਕਰਮਾਂ ਦੇ ਸਿਲਸਿਲੇ ਨੂੰ ਖਤਮ ਕਰ ਸਕੀਏ ਔਰ ਵਾਪਸ ਜਾ ਕੇ ਉਸ ਪਰਮਾਤਮਾ ਨਾਲ ਮਿਲ ਸਕੀਏ। ਉਹ ਸੰਤ ਮਹਾਤਮਾ ਇੱਥੇ ਆ ਕੇ ਵੀ ਪਰਮਾਤਮਾ ਦੇ ਨਾਲ ਮਿਲੇ ਹੋਏ ਹੁੰਦੇ ਹਨ, ਉਹਨਾਂ ਦੇ ਅੰਦਰ ਔਰ ਪਰਮਾਤਮਾ ਦੇ ਅੰਦਰ ਕੋਈ ਵੀ ਭਿੰਨ ਔਰ ਭੇਦ ਨਹੀਂ ਹੁੰਦਾ। ਇਸੇ ਵਾਸਤੇ ਗੁਰੂ ਘਰ ਨੇ ਸਮਝਾਇਆ ਸੀ, ਗੁਰ ਪਰਮੇਸ਼ੁਰ ਇੱਕੋ ਜਾਣ, ਗੁਰਮੁਖਾਂ ਦੇ ਅੰਦਰ ਔਰ ਪਰਮਾਤਮਾ ਦੇ ਅੰਦਰ ਕੋਈ ਵੀ ਭਿੰਨ ਔਰ ਭੇਦ ਨਹੀਂ ਹੈ। ਇਹੋ ਕ੍ਰਾਈਸਟ ਨੇ ਕਿਹਾ ਸੀ, ਆਈ ਐਂਡ ਮਾਈ ਫਾਦਰ ਆਰ ਵਨ, ਮੈਂ ਔਰ ਮੇਰਾ ਜਿਹੜਾ ਪਰਮਾਤਮਾ ਹੈ, ਪਰਮੇਸ਼ੁਰ ਹੈ, ਅਸੀਂ ਇੱਕੋ ਹੀ ਹਾਂ, ਸਾਡੇ ਅੰਦਰ ਕੋਈ ਵੀ ਫਰਕ ਨਹੀਂ ਹੈ। ਗੁਰੂ ਨਾਨਕ ਸਾਹਿਬ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਮਝਾਉਂਦੇ ਹਨ, ਖੰਡ ਪਤਾਲ ਦੀਪ ਸਭ ਲੋਆ ਕਾਲੇ ਵਸ ਆਪ ਪ੍ਰਭ ਕੀਆ। ਉਸ ਪਰਮਾਤਮਾ ਨੇ ਸਾਰੀ ਦੁਨੀਆਂ ਦੀ ਰਚਨਾ ਪੈਦਾ ਕਰਕੇ ਖੰਡ ਪਤਾਲ ਦੀਪ ਵਗੈਰਾ ਜੋ ਕੁਛ ਵੀ ਤੁਸੀਂ ਦੇਖਦੇ ਹੋ, ਇਸ ਦਾ ਇੰਤਜ਼ਾਮ ਕਾਲ ਦੇ ਸਪੁਰਦ ਕਰ ਦਿੱਤਾ ਹੈ। ਕਾਲ ਦੀ ਹੱਦ ਬ੍ਰਹਮ ਤਿਕਰ ਹੈ ਤੇ ਲੋਕੀ ਤਿਕਰ ਹੈ। ਜੋ ਜੋ ਕੁਛ ਕਾਲ ਦੇ ਦਾਇਰੇ ਦੇ ਅੰਦਰ ਹੈ, ਉਹ ਸਭ ਮਰਨ ਜੰਮਣ ਦੇ ਦੁੱਖਾਂ ਵਿੱਚ ਫਸੇ ਹੋਏ ਹਨ। ਜਿਤਨਾ ਚਿਰ ਅਸੀਂ ਕਾਲ ਦੇ ਦਾਇਰੇ 'ਚੋਂ ਪਾਰ ਨਹੀਂ ਜਾਵਾਂਗੇ, ਅਸੀਂ ਤਿਰਕੁਟੀ ਤੋਂ ਪਾਰ ਨਹੀਂ ਜਾਵਾਂਗੇ, ਉਤਨਾ ਅਰਸਾ ਸਾਡਾ ਮਰਨ ਜੰਮਣ ਦੇ ਦੁੱਖਾਂ ਤੋਂ ਕਦੇ ਵੀ ਛੁਟਕਾਰਾ ਨਹੀਂ ਹੋ ਸਕਦਾ। ਅਸੀਂ ਕਿਸ ਤਰ੍ਹਾਂ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਜਾ ਸਕਦੇ ਹਾਂ, ਕਿਸ ਤਰ੍ਹਾਂ ਕਰਮਾਂ ਦੇ ਦਾਇਰੇ ਤੋਂ ਪਾਰ ਜਾ ਸਕਦੇ ਹਾਂ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਨੇਚਰ ਏਕ ਆਪ ਅਵਿਨਾਸ਼ੀ ਸੋ ਨੇਚਰ ਜੋ ਤਿਸੇ ਧਿਆਏ ਦਾ, ਉਹ ਪਰਮੇਸ਼ੁਰ ਜਿਸਨੇ ਸਾਰੀ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਔਰ ਉਹ ਪਰਮਾਤਮਾ ਨੇਚਰ ਹੈ, ਉਹ ਕਦੇ ਮਰਨ ਜੰਮਣ ਦਿਆਂ ਦੁੱਖਾਂ ਵਿੱਚ ਨਹੀਂ ਆਉਂਦਾ, ਕਿਉਂਕਿ ਉਹ ਪਰਮਾਤਮਾ ਖੁਦ ਸੱਚਖੰਡ ਵਿੱਚ ਬੈਠਾ ਹੋਇਆ ਹੈ। ਜਿਹੜੇ ਉਸ ਪਰਮਾਤਮਾ ਦੀ ਭਗਤੀ ਕਰਦੇ ਹਨ, ਉਸ ਪਰਮਾਤਮਾ ਨਾਲ ਪਿਆਰ ਕਰਦੇ ਹਨ, ਉਹ ਵੀ ਨੇਚਰ ਹੋ ਜਾਂਦੇ ਹਨ, ਉਹਨਾਂ ਦਾ ਵੀ ਮਰਨ ਜੰਮਣ ਦਿਆਂ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਉਹ ਪਰਮਾਤਮਾ ਤਾਂ ਅਸੀਂ ਕਦੇ ਦੇਖਿਆ ਨਹੀਂ, ਸੁਣੀਆਂ ਸੁਣਾਈਆਂ ਗੱਲਾਂ ਹਨ ਕਿ ਉਹ ਸੱਚਖੰਡ ਵਿੱਚ ਬੈਠਾ ਹੈ, ਕਿਉਂਕਿ ਸਾਨੂੰ ਤਾਂ ਉਹਦੀ ਸ਼ਕਲ ਦਾ ਵੀ ਪਤਾ ਨਹੀਂ, ਰੰਗ ਰੂਪ ਦਾ ਵੀ ਪਤਾ ਨਹੀਂ। ਇਸ ਵਾਸਤੇ ਅਸੀਂ ਕਿਸ ਤਰ੍ਹਾਂ ਉਸ ਮਾਲਕ ਨਾਲ ਪਿਆਰ ਕਰੀਏ। ਗੁਰੂ ਨਾਨਕ ਸਾਹਿਬ ਕਹਿੰਦੇ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਹੜੇ ਮਾਲਕ ਦੇ ਭਗਤ ਔਰ ਮਾਲਕ ਦੇ ਪਿਆਰੇ ਹਨ, ਉਹ ਮਾਲਕ ਦੀ ਭਗਤੀ ਕਰਕੇ ਮਾਲਕ ਦੇ ਰੂਪ ਹੋ ਜਾਂਦੇ ਹਨ। ਉਹਨਾਂ ਦਾ ਪਰਮਾਤਮਾ ਨਾਲ ਕੀ ਰਿਸ਼ਤਾ ਹੈ, ਕੀ ਤਲਕ ਹੈ? ਜਿਉਂ ਜਲ ਤਰੰਗ ਉੱਠੇ ਬਹੁ ਪਾਤੀ, ਫਿਰ ਸਰੜੇ ਸਰਲ ਸਮਾਏਂਦਾ। ਜਿਸ ਤਰ੍ਹਾਂ ਸਮੁੰਦਰ ਦੇ ਅੰਦਰ 2-4 ਮਿੰਟ ਵਾਸਤੇ ਇੱਕ ਲਹਿਰ ਉੱਠਦੀ ਹੈ, ਫਿਰ ਉਹ ਲਹਿਰ ਵਾਪਸ ਜਾ ਕੇ ਸਮੁੰਦਰ ਵਿੱਚ ਸਮਾ ਜਾਂਦੀ ਹੈ। ਜੋ ਇੱਕ ਲਹਿਰ ਦਾ ਸਮੁੰਦਰ ਦੇ ਨਾਲ ਰਿਸ਼ਤਾ ਹੈ, ਤਲਕ ਹੈ, ਉਹ ਮਾਲਕ ਦੇ ਭਗਤਾਂ ਔਰ ਪਿਆਰਿਆਂ ਦਾ, ਸੰਤਾਂ ਦਾ, ਉਸ ਪਰਮਾਤਮਾ ਦੇ ਨਾਲ ਤਲਕ ਹੁੰਦਾ ਹੈ। ਲਹਿਰ ਕਿਤਨੀ ਵੀ ਉੱਚੀ ਕਿਉਂ ਨਾ ਹੋਵੇ, ਲੇਕਿਨ ਉਹ ਸਮੁੰਦਰ ਤੋਂ ਅਲੱਗ ਕਦੇ ਨਹੀਂ ਹੁੰਦੀ, ਸਮੁੰਦਰ ਦਾ ਹਮੇਸ਼ਾ ਹਿੱਸਾ ਹੀ ਰਹਿੰਦੀ ਹੈ। ਅਗਰ ਕੋਈ ਚੀਜ਼ ਅਸੀਂ ਲਹਿਰ ਦੇ ਸਪੁਰਦ ਕਰ ਦਿੰਦੇ ਹਾਂ, ਲਹਿਰ ਉਸ ਚੀਜ਼ ਨੂੰ ਨਾਲ ਲੈ ਕੇ ਸਮੁੰਦਰ ਦੀ ਤਹਿ ਵਿੱਚ ਜਾ ਕੇ ਸਮਾ ਜਾਂਦੀ ਹੈ। ਇਸੇ ਤਰ੍ਹਾਂ ਸੰਤ ਮਹਾਤਮਾ ਉਹ ਸਤਨਾਮ ਦੇ ਸਮੁੰਦਰ ਦੀਆਂ ਲਹਿਰਾਂ ਹੁੰਦੇ ਹਨ, ਦੁਨੀਆਂ ਵਿੱਚ ਆ ਕੇ ਸ਼ਬਦ ਦਾ ਹੋਕਾ ਦਿੰਦੇ ਹਨ, ਨਾਮ ਦਾ ਹੋਕਾ ਦਿੰਦੇ ਹਨ, ਮਾਲਕ ਦੇ ਭਗਤੀ ਔਰ ਪਿਆਰ ਦਾ ਹੋਕਾ ਦਿੰਦੇ ਹਨ, ਔਰ ਸਾਡੇ ਖਿਆਲ ਨੂੰ ਉਸ ਸ਼ਬਦ ਔਰ ਨਾਮ ਦੇ ਨਾਲ ਜੋੜ ਕੇ ਸਾਨੂੰ ਵੀ ਉਸੇ ਲਹਿਰ ਦੇ ਅੰਦਰ ਸਮਾ ਦਿੰਦੇ ਹਨ, ਸਾਨੂੰ ਵੀ ਨਾਲ ਲੈ ਕੇ ਉਸ ਲਹਿਰ ਦੇ ਜ਼ਰੀਏ ਸਮੁੰਦਰ ਵਿੱਚ ਜਾ ਕੇ ਹਮੇਸ਼ਾ ਵਾਸਤੇ ਸਮਾ ਜਾਂਦੇ ਹਨ। ਇਸ ਵਾਸਤੇ ਅਸੀਂ ਉਹਨਾਂ ਗੁਰਮੁਖਾਂ ਨਾਲ ਪਿਆਰ ਕਰਦੇ ਹਾਂ, ਇਸ ਵਾਸਤੇ ਅਸੀਂ ਉਹਨਾਂ ਗੁਰਮੁਖਾਂ ਦੀ ਸੰਗਤ ਕਰਦੇ ਹਾਂ, ਗੁਰਮੁਖਾਂ ਦੀ ਸੋਭਤ ਕਰਦੇ ਹਾਂ। ਸੋ ਜਦੋਂ ਪਰਮਾਤਮਾ ਸਾਨੂੰ ਇਹਨਾਂ ਕਰਮਾਂ ਦੇ ਜਾਲ ਤੋਂ ਛੁਡਾਉਣਾ ਚਾਹੁੰਦਾ ਹੈ, ਉਹ ਸਾਨੂੰ ਸੰਤਾਂ ਮਹਾਤਮਾ ਨੂੰ ਸਾਡੇ ਕੋਲ ਭੇਜ ਦਿੰਦਾ ਹੈ। ਉਹ ਸਾਨੂੰ ਕੀ ਸਮਝਾਉਂਦੇ ਹਨ? ਪਾਮ ਆਪਣੇ ਚਲੋ ਪਾਈ, ਪਰਾਏ ਦੇਸ਼ ਨਹੀਂ ਰਹਿਣਾ। ਕਾਮ ਆਪਣਾ ਕਰੋ ਜਾਈ, ਪਰਾਏ ਕਾਮ ਨਹੀਂ ਫਸਣਾ। ਨਾਮ ਗੁਰ ਕਾ ਸੰਭਾਲੇ ਚਲ, ਯਹੀ ਹੈ ਦਾਮ ਗਠਬੰਧਨਾ। ਇਹ ਦੇਸ਼ ਤੁਹਾਡਾ ਦੇਸ਼ ਨਹੀਂ ਹੈ, ਇਹ ਕੌਮ ਤੁਹਾਡੀ ਕੌਮ ਨਹੀਂ ਹੈ, ਇਹ ਮਜ਼ਹਬ ਤੁਹਾਡਾ ਮਜ਼ਹਬ ਨਹੀਂ ਹੈ। ਤੁਹਾਡਾ ਦੇਸ਼ ਸੱਚਖੰਡ ਹੈ, ਤੁਹਾਡੀ ਕੌਮ ਸਤਨਾਮ ਹੈ, ਤੁਹਾਡਾ ਮਜ਼ਹਬ ਮਾਲਕ ਦਾ ਇਸ਼ਕ ਔਰ ਮਾਲਕ ਦਾ ਪਿਆਰ ਹੈ। ਤੁਸੀਂ ਤਾਂ ਪ੍ਰਦੇਸੀਆਂ ਵਾਂਗੂ ਇਸ ਦੁਨੀਆ ਵਿੱਚ ਆ ਕੇ ਭਟਕਦੇ ਫਿਰਦੇ ਹੋ, ਤੜਫਦੇ ਫਿਰਦੇ ਹੋ, ਔਰ ਤੁਸੀਂ ਇੱਥੇ ਆ ਕੇ ਆਪਣੇ ਘਰ ਵਾਪਸ ਚੱਲੋ, ਆਪਣੇ ਅਸਲ ਦੀ ਖੋਜ ਕਰੋ, ਆਪਣੇ ਅਸਲ ਨੂੰ ਮਿਲਣ ਦੀ ਕੋਸ਼ਿਸ਼ ਕਰੋ, ਔਰ ਤੁਸੀਂ ਇੱਥੇ ਪਰਾਇਆ ਧੰਦਿਆਂ ਵਿੱਚ ਸਾਰੀ ਉਮਰ ਫਸੇ ਰਹਿੰਦੇ ਹੋ। ਪਰਾਏ ਧੰਦੇ ਕਿਹੜੇ ਹਨ? ਪੁੱਤਰਾਂ ਧੀਆਂ ਦੇ ਕੰਮ ਕਾਜ, ਕੌਮਾਂ ਮਸਬਾਂ ਮੁਲਕਾਂ ਦੀ ਮਾਨ ਵਡਿਆਈ, ਧਨ ਦੌਲਤ ਦੇ ਕੰਮ ਕਾਜ, ਇਹ ਜੋ ਵੀ ਉਸ ਮਾਲਕ ਦੀ ਭਗਤੀ ਤੋਂ ਇਲਾਵਾ ਅਸੀਂ ਦੇਹ ਵਿੱਚ ਬੈਠ ਕੇ ਧੰਦੇ ਕਰਦੇ ਹਾਂ, ਇਹ ਸਵਾਮੀ ਜੀ ਸਭ ਇਹਨਾਂ ਨੂੰ ਪਰਾਏ ਧੰਦੇ ਕਹਿੰਦੇ ਹਨ। ਆਪ ਫਰਮਾਉਂਦੇ ਹਨ, ਇਹ ਜਿਹੜਾ ਇਨਸਾਨ ਦਾ ਜਾਮਾ ਮਾਲਕ ਨੇ ਬਖਸ਼ਿਆ ਹੈ, ਇਹ ਤੁਹਾਨੂੰ ਪਰਾਇਆ ਧੰਦਿਆਂ ਵਾਸਤੇ ਨਹੀਂ ਬਖਸ਼ਿਆ, ਤੁਹਾਨੂੰ ਆਪਣੇ ਕੰਮ ਵਾਸਤੇ ਬਖਸ਼ਿਆ ਹੈ। ਆਪਣਾ ਕੰਮ ਕਿਹੜਾ ਹੈ? ਜਿਹੜਾ ਸਾਨੂੰ ਦੇਹ ਦੀਆਂ ਬੰਧਨਾਂ ਤੋਂ ਆਜ਼ਾਦ ਕਰਦਾ ਹੈ, ਜਿਹੜਾ ਸਾਨੂੰ ਵਾਪਸ ਜਾ ਕੇ ਉਸ ਪਰਮਾਤਮਾ ਦੇ ਨਾਲ ਬੁਲਾਉਂਦਾ ਹੈ। ਉਹ ਕੀ ਕੰਮ ਹੈ? ਨਾਮ ਗੁਰ ਕਾ ਸੰਭਾਲੇ ਚੱਲ, ਯਹੀ ਹੈ ਦਾਮ ਗਠਬੰਧਨਾ। ਉਹਨਾਂ ਗੁਰਮੁਖਾਂ ਕੋਲ ਜਾ ਕੇ ਮਾਲਕ ਦੀ ਭਗਤੀ ਕਰੋ, ਸ਼ਬਦ ਦੀ ਕਮਾਈ ਕਰੋ, ਨਾਮ ਦੀ ਕਮਾਈ ਕਰੋ, ਇਹ ਤੁਹਾਡਾ ਅਸਲੀ ਤੋਸਾ ਹੈ। ਇਸ ਦੌਲਤ ਨੂੰ ਹਾਸਲ ਕਰਕੇ ਜ਼ਿੰਦਗੀ ਦੇ ਵੀ 4 ਦਿਨ ਸੁੱਖ ਔਰ ਸ਼ਾਂਤੀ ਦੇ ਕੱਟ ਜਾਵੋਗੇ, ਔਰ ਉਸ ਨੂੰ ਪੱਲੇ ਬੰਨ੍ਹ ਕੇ ਦੁਨੀਆ 'ਚੋਂ ਸਾਥ ਲੈ ਜਾਵੋਗੇ। ਬਾਕੀ ਜੋ ਮਰਜ਼ੀ ਦੁਨੀਆਂ ਅੰਦਰ ਧਨ ਦੌਲਤ ਇਕੱਠੇ ਕਰ ਲਓ, ਜਾਇਦਾਦਾਂ ਇਕੱਠੀਆਂ ਕਰ ਲਓ, ਜ਼ਮੀਨਾਂ ਇਕੱਠੇ ਕਰ ਲਓ, ਪੁੱਤਰਾਂ ਧੀਆਂ ਦਾ ਪਿਆਰ ਇਕੱਠੇ ਕਰ ਲਓ, ਕੌਮਾਂ ਮਜ਼ਹਬਾਂ ਦੀ ਵਾਹ 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 ਇਕੱਠੇ ਕਰ ਲਓ, ਕਿਸੇ ਨੇ ਤੁਹਾਡਾ ਸਾਥ ਨਹੀਂ ਦੇਣਾ। ਪੰਜਵੀਂ ਪਾਤਸ਼ਾਹੀ ਨੇ ਕਿਹਾ ਸੀ ਕਿ ਸੰਤ ਜਨੋ ਮਿਲ ਪਾਈਓ, ਸੱਚਾ ਨਾਮ ਸੰਭਾਲ ਤੋ ਸਾ ਬੰਦੂ ਜੀਵ ਕਾ ਇੱਥੇ ਉੱਥੇ ਨਾ। ਮਾਲਕ ਦੇ ਭਗਤਾਂ ਔਰ ਪਿਆਰਿਆਂ ਕੋ ਮਿਲ ਕੇ ਸੱਚੇ ਸ਼ਬਦ ਦੀ ਕਮਾਈ ਕਰੋ, ਸੱਚੇ ਨਾਮ ਦੀ ਕਮਾਈ ਕਰੋ। ਇਹ ਇੱਥੇ ਵੀ ਤੁਹਾਡੇ ਨਾਲ ਹੈ ਔਰ ਮੌਤ ਤੋਂ ਬਾਅਦ ਵੀ ਤੁਹਾਡੇ ਨਾਲ ਹੈ। ਇਹ ਜਿਹੜੀਆਂ ਇੱਥੇ ਚੀਜ਼ਾਂ ਨਾਲ ਹੈ ਤਾਂ ਜੀਂਦੇ ਜੀ ਹੀ ਤੁਹਾਡੇ ਲੋਕ ਤੁਹਾਡੇ ਕੋਲੋਂ ਹੱਥੋਂ ਹੱਥੀ ਖੋਈ ਜਾਂਦੇ ਹਨ, ਮੌਤ ਤੋਂ ਬਾਅਦ ਤੁਹਾਡੇ ਨਾਲ ਕਿੱਥੇ ਜਾਣੀਆਂ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਬਿਨ ਨਾਮੇ ਕੋ ਸੰਗ ਨਾ ਸਾਥੀ, ਮੁਕਤੇ ਨਾਮ 'ਤੇ ਆਵਣਿਆ। ਅੱਛੀ ਤਰ੍ਹਾਂ ਇਸ ਚੀਜ਼ ਨੂੰ ਮਨ ਵਿੱਚ ਬਿਠਾ ਲਓ ਕਿ ਉਸ ਨਾਮ ਦੀ ਕਮਾਈ ਤੋਂ ਬਗੈਰ ਕੋਈ ਚੀਜ਼ ਤੁਹਾਡੇ ਨਾਲ ਨਹੀਂ ਜਾਣੀ। ਜਦੋਂ ਵੀ ਮੁਕਤੀ ਹਾਸਲ ਕਰੋਗੇ ਕੇਵਲ ਸ਼ਬਦ ਦੀ ਕਮਾਈ ਕਰਕੇ ਕਰੋਗੇ, ਨਾਮ ਦੀ ਕਮਾਈ ਕਰਕੇ ਕਰੋਗੇ। ਸੋ ਸੰਤ ਮਹਾਤਮਾ ਸਾਨੂੰ ਤਰੀਕਾ ਸਮਝਾਉਂਦੇ ਹਨ ਕਿਸ ਤਰ੍ਹਾਂ ਤੁਸੀਂ ਇਸ ਰਚਨਾ 'ਚੋਂ ਆਪਣਾ ਮੋਹ ਕੱਢਣਾ ਹੈ, ਇਸ ਰਚਨਾ 'ਚੋਂ ਆਪਣਾ ਪਿਆਰ ਕੱਢਣਾ ਹੈ, ਔਰ ਕਿਸ ਤਰ੍ਹਾਂ ਤੁਸੀਂ ਵਾਪਸ ਜਾ ਕੇ ਉਸ ਪਰਮਾਤਮਾ ਦੇ ਨਾਲ ਪਿਆਰ ਪਾਉਣਾ ਹੈ। ਉਹ ਕੀ ਸਮਝਾਉਂਦੇ ਹਨ ਕਿ ਸਾਡੇ ਜਿਸਮ ਦੇ ਅੰਦਰ ਜਿਹੜੇ ਰੂਹ ਔਰ ਮਨ ਦੀ ਜਗ੍ਹਾ ਹੈ ਉਹ ਹਰ ਇੱਕ ਦੇ ਅੱਖਾਂ ਦੇ ਪਿੱਛੇ ਹੈ। ਇਹ ਸਾਡਾ ਮਨ ਇੱਥੋਂ ਅੱਖਾਂ ਪਿੱਛੋਂ ਉਤਰ ਕੇ ਨਵਾਂ ਦੁਆਰਿਆਂ ਦੇ ਜ਼ਰੀਏ ਸਾਰੀ ਦੁਨੀਆ ਦੇ ਅੰਦਰ ਫੈਲ ਜਾਂਦਾ ਹੈ। ਇੱਥੇ ਬੈਠੇ ਕਦੇ ਬਾਲ ਬੱਚਿਆਂ ਦੇ ਮਤਲਬ ਸੋਚਦਾ ਹੈ, ਕਦੇ ਕੌਮਾਂ ਮਸਬਾਂ ਮੁਲਕਾਂ ਦੇ ਮਤਲਬ ਸੋਚਦਾ ਹੈ, ਕਦੇ ਦੁਨੀਆ ਦੀ ਧਨ ਦੌਲਤ ਦੇ ਮਤਲਬ ਸੋਚਦਾ ਹੈ। ਇਹ ਕਦੇ ਨਿਚਲਾ ਨਹੀਂ ਬੈਠਦਾ, ਕਿਸੇ ਨਾ ਕਿਸੇ ਚੀਜ਼ ਦੀ ਸੋਚ ਔਰ ਵਿਚਾਰ ਵਿੱਚ ਹੀ ਲੱਗਾ ਰਹਿੰਦਾ ਹੈ। ਇਹ ਜਿਹੜਾ ਸਾਡੇ ਮਨ ਨੂੰ ਸਾਰਾ ਦਿਨ ਸੋਚ ਔਰ ਵਿਚਾਰ ਦੀ ਆਦਤ ਪਈ ਹੋਈ ਹੈ, ਇਸੇ ਨੂੰ ਮਹਾਤਮਾ ਸਿਮਰਨ ਕਰਨਾ ਕਹਿੰਦੇ ਹਨ। ਔਰ ਜਿਸ ਦਾ ਵੀ ਆਪਾਂ ਦਿਨ ਰਾਤ ਸਿਮਰਨ ਕਰਦੇ ਹਾਂ ਉਹਨਾਂ ਦੀਆਂ ਸ਼ਕਲਾਂ ਵੀ ਸਾਡੇ ਅੱਖਾਂ ਅੱਗੇ ਆ ਜਾਂਦੀਆਂ ਹਨ। ਪੁੱਤਰਾਂ ਧੀਆਂ ਦਾ ਸਿਮਰਨ ਕਰਦੇ ਹਾਂ, ਪੁੱਤਰ ਧੀਆਂ ਅੱਖਾਂ ਅੱਗੇ ਆ ਜਾਣਗੇ। ਘਰ ਦੇ ਕਾਰੋਬਾਰ ਦਾ ਸਿਮਰਨ ਕਰਦੇ ਹਾਂ, ਘਰ ਦੇ ਕਾਰੋਬਾਰ ਅੱਖਾਂ ਅੱਗੇ ਆ ਜਾਣਗੇ। ਇਹਨੂੰ ਮਹਾਤਮਾ ਧਿਆਨ ਧਰਨਾ ਕਹਿੰਦੇ ਹਨ। ਹੁਣ ਜਿਸ ਦਾ ਕੋਈ ਸਿਮਰਨ ਕਰਦਾ ਹੈ ਉਸੇ ਦਾ ਉਹ ਧਿਆਨ ਧਰਨਾ ਸ਼ੁਰੂ ਕਰ ਦਿੰਦਾ ਹੈ। ਸੋ ਜਿਨ੍ਹਾਂ ਦਾ ਸਿਮਰਨ ਕਰਦੇ ਹਾਂ, ਧਿਆਨ ਧਰਦੇ ਹਾਂ, ਉਹਨਾਂ ਨਾਲ ਆਹਿਸਤਾ ਆਹਿਸਤਾ ਸਾਡੇ ਮਨ ਦਾ ਲਗਾਓ ਹੋ ਜਾਂਦਾ ਹੈ, ਸਾਡੇ ਮਨ ਦੀ ਅਫਿਨਿਟੀ ਹੋ ਜਾਂਦੀ ਹੈ, ਮੈਂਟਲ ਐਸੋਸੀਏਸ਼ਨ ਹੋ ਜਾਂਦੀ ਹੈ, ਪਿਆਰ ਹੋ ਜਾਂਦਾ ਹੈ। ਇਤਨਾ ਪ੍ਰੇਮ ਔਰ ਪਿਆਰ ਉਹਨਾਂ ਸ਼ਕਲਾਂ ਔਰ ਪਦਾਰਥਾਂ ਨਾਲ ਹੋ ਜਾਂਦਾ ਹੈ ਕਿ ਹੁਣ ਰਾਤ ਨੂੰ ਸੁਪਨੇ ਵੀ ਸਾਨੂੰ ਉਹਨਾਂ ਦੇ ਹੀ ਆਉਂਦੇ ਹਨ। ਮੌਤ ਦੇ ਵਕਤ ਉਹਨਾਂ ਦੀਆਂ ਹੀ ਸ਼ਕਲਾਂ ਸਿਨਮੇ ਦੇ ਸਕਰੀਨ ਦੀ ਤਰ੍ਹਾਂ ਅੱਖਾਂ ਅੱਗੇ ਆ ਕੇ ਖੜੀਆਂ ਹੋ ਜਾਂਦੀਆਂ ਹਨ। ਔਰ ਜਹਾਂ ਆਸਾ ਤਹਾਂ ਬਾਸਾ, ਜਿੱਧਰ ਸਾਡਾ ਆਖਰੀ ਵਕਤ ਖਿਆਲ ਹੁੰਦਾ ਹੈ ਅਸੀਂ ਦੁਨੀਆ ਦੇ ਚੀਜ਼ ਉਸੇ ਹੀ ਰੋਹ ਵਿੱਚ ਬਹਿਣਾ ਸ਼ੁਰੂ ਕਰ ਦਿੰਦੇ ਹਾਂ। ਕਿਹੜੀ ਚੀਜ਼ ਸਾਨੂੰ ਵਾਰ ਵਾਰ ਦੇਹ ਦੇ ਬੰਧਨਾਂ ਵਿੱਚ ਲਿਆਈ, ਦੁਨੀਆ ਦਾ ਮੋਹ ਔਰ ਪਿਆਰ ਲਿਆਇਆ? ਕਿਸ ਨੇ ਪੈਦਾ ਕੀਤਾ? ਸਿਮਰਨ ਔਰ ਧਿਆਨ ਦੇ ਪੈਦਾ ਕੀਤਾ। ਕਿੰਨਾ ਚੀਜ਼ਾਂ ਦੇ ਸਿਮਰਨ ਔਰ ਧਿਆਨ ਨੇ ਸੋਚੋ, ਜਿਨ੍ਹਾਂ ਨੇ ਨਾਸ਼ ਹੋ ਜਾਣਾ ਹੈ, ਜਿਨ੍ਹਾਂ ਨੇ ਫਲਾਹ ਹੋ ਜਾਣਾ ਹੈ। ਇਹ ਜੋ ਕੁਛ ਵੀ ਆਪਾਂ ਅੱਖਾਂ ਨਾਲ ਦੇਖਦੇ ਹਾਂ ਸਭ ਨੇ ਨਾਸ਼ ਹੋ ਜਾਣਾ ਹੈ, ਸਭ ਨੇ ਫਲਾਹ ਹੋ ਜਾਣਾ ਹੈ। ਸੋ ਸਵਾਮੀ ਜੀ ਸਮਝਾਉਂਦੇ ਹਨ ਕਿ ਸਿਮਰਨ ਔਰ ਧਿਆਨ ਦੀ ਤਾਂ ਕੁਦਰਤੀ ਆਪਾਂ ਆਦਤ ਪਾਏ ਹੀ ਬੈਠੇ ਹਾਂ। ਇਸ ਵਾਸਤੇ ਤੁਸੀਂ ਇਸ ਮਨ ਦੀ ਆਦਤ ਤੋਂ ਫਾਇਦਾ ਉਠਾਓ। ਸਿਮਰਨ ਨੂੰ ਸਿਮਰਨ ਕੱਟੇਗਾ, ਧਿਆਨ ਨੂੰ ਧਿਆਨ ਕੱਟੇਗਾ, ਲੇਕਿਨ ਤੁਸੀਂ ਉਸ ਚੀਜ਼ ਦਾ ਸਿਮਰਨ ਕਰੋ, ਧਿਆਨ ਧਰੋ, ਜਿਹਨੇ ਕਦੇ ਨਾਸ਼ ਨਹੀਂ ਹੋਣਾ, ਜਿਹਨੇ ਕਦੇ ਫਲਾਹ ਨਹੀਂ ਹੋਣਾ। ਉਹ ਕੌਣ ਹੈ? ਸਿਰਫ ਇੱਕ ਪਰਮੇਸ਼ੁਰ ਹੈ, ਪਰਮਾਤਮਾ ਹੈ, ਜਿਹਦੇ ਹਜ਼ਾਰਾਂ ਅਨੇਕਾਂ ਹੀ ਨਾਮ ਹਰ ਇੱਕ ਨੇ ਆਪੋ ਆਪਣੇ ਪਿਆਰ ਵਿੱਚ ਆ ਕੇ ਰੱਖੇ ਹਨ। ਸੋ ਮਹਾਤਮਾ ਸਾਨੂੰ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦਾ ਤਰੀਕਾ ਦੱਸਦੇ ਹਨ। ਅਸੀਂ ਉਹਨਾਂ ਦੇ ਸਮਝਾਉਣ ਦੇ ਮੁਤਾਬਕ ਸਿਮਰਨ ਦੇ ਜ਼ਰੀਏ ਆਪਣੇ ਫੈਲੇ ਹੋਏ ਖਿਆਲ ਨੂੰ ਫਿਰ ਵਾਪਸ ਰਿਟਰੇਸ ਕਰਕੇ ਅੱਖਾਂ ਪਿੱਛੇ ਇਕੱਠਾ ਕਰਨਾ ਹੈ, ਕਿਉਂਕਿ ਖਿਆਲ ਇੱਥੇ ਟਿਕਦਾ ਨਹੀਂ ਜਿੰਨਾ ਚਿਰ ਕਿਸੇ ਨਾ ਕਿਸੇ ਦੇ ਸਰੂਪ ਦਾ ਧਿਆਨ ਨਹੀਂ ਦਿੰਦੇ। ਕਿਸ ਦੇ ਸਰੂਪ ਦਾ ਧਿਆਨ ਦੇਣਾ ਹੈ? ਕਿਉਂਕਿ ਪਰਮਾਤਮਾ ਦੇ ਸਰੂਪ ਦਾ ਤਾਂ ਆਪਾਂ ਨੂੰ ਪਤਾ ਨਹੀਂ ਹੈ, ਅਸੀਂ ਗੁਰਮੁਖਾਂ ਦੇ ਸਰੂਪ ਦਾ ਧਿਆਨ ਦੇਣਾ ਹੈ, ਕਿਉਂਕਿ ਉਹਨਾਂ ਦਾ ਜਿਹੜਾ ਅਸਲੀ ਸਰੂਪ ਹੁੰਦਾ ਹੈ ਉਹ ਸ਼ਬਦ ਹੁੰਦਾ ਹੈ, ਉਹ ਨਾਮ ਹੁੰਦਾ ਹੈ। और साडा भी जड़ा असली गुरु है वो शब्द है वो नाम है, परमात्मा का भी जड़ा असली स्वरूप है वो शब्द है वो नाम है। इसे वास्ते गुरु नानक साहब ने कहा सी वाहो वाहो बाणी निरंकार है, वो जड़ी बाणी है शब्द है नाम है वो ही परमात्मा है। क्राइस्ट ने कहा सी वर्ड इज गॉड, ये जड़ा शब्द है यो ही परमात्मा है। और गुरु नानक साहब कहते कि शब्द गुरु सुरत तुन चेला, साडा असली गुरु ही शब्द है और ये जड़ी साड़ी आत्मा है उस शब्द की सेवक है। ये जड़ा जिसम है ये तो सेवक भी इत्थे छड़ जाता है गुरमुख भी इत्थे छड़ जाता है, लेकिन जो सेवक जिसम के अंदर बैठ के अपने ख्याल नूं अंदर गुरमुखां दे जरिए शब्द दे नाल जोड़ लैंदा है वो शब्द सेवक की आत्मा नूं नहीं छड़दा। इस वास्ते असीं उन्हां गुरमुखां दे सरूप का ध्यान धरदे हाँ ताकि उन्हां दे ध्यान दे जरिए साडा ख्याल अंदर सच्चे शब्द दे नाल जुड़ जावे सच्चे नाम दे नाल जुड़ जावे जिहड़ा कि साडा असली गुरु है। और परमात्मा का भी असली रूप वो शब्द है और साडी आत्मा भी उस शब्द की एक किरण है। इसे वास्ते महात्मा कहिंदे हन कि पोटेंशली हर एक इंसान परमात्मा ही है परमात्मा का रूप है। तुसी देखो समुंदर विच भी पानी है बदलों विच भी पानी है और जिहड़ा गंदगी पानी गंदा पानी स्टैगनेट करता है उहदे विच भी ओहो पानी है, लेकिन जिहड़ा स्टैगनेट करता पानी है उहनूं पता नहीं है कि मेरे अंदर भी ओहो ही चीज़ है जिहड़ी कि बदलों अंदर है जिहड़ी कि समुंदर अंदर है, लेकिन असल विच वो तिन्ने इको ही चीज़ हैं। लेकिन जितना चिर वो गंदगी का पानी गंदगी नूं नहीं छड़दा उतना अरसा वह बदलों में जाके समा नहीं सकता, जितना चिर वो बदलों विच नहीं समाउंदा वह बरसात बन के समुंदर में जा नहीं सकता और समुंदर का रूप वो अख्तियार कर नहीं सकता। इहो ही साडे सारिआं दे आत्मा की हालत है। असल दे अंदर आत्मा ही उस परमात्मा की अंश है, आत्मा दे अंदर ही वो परमात्मा है, परमात्मा दे अंदर ही साड़ी आत्मा है। और गुरमुखां दा स्वरूप भी शब्द है गुरमुखां दा स्वरूप भी नाम है। इस वास्ते असीं उन्हां सतगुरां नाल प्यार करते हाँ ताकि उन्हां दे जरिए साडा ख्याल अंदर सच्चे शब्द दे नाल जुड़ जावे सच्चे नाम दे नाल जुड़ जावे। सो जिस वक्त सिमरन और ध्यान दे जरिए गुरमुखां दे समझाउण दे मुताबक असीं अपने ख्याल नूं अखां पिछे इकट्ठा कर लैंदे हाँ सानूं खुद ब खुद अंदरों अपने आप ही सोझी और समझ आउणी शुरू हो जाती है कि मिठी तो मिठी सुरीली तो सुरीली आवाज़ जिहड़ी कि मालक दी दरगाह तो आ रही है साढ़े हर एक दे अखां पिछे तुनकारा दे रही है। उन्हूं स्वामी जी ने मूल कलाम भी कह के याद किया है, अनहद शब्द भी कह के बयान किया है, महात्मा ने निर्मल नाद भी कह के बयान किया है, उससे नूं किसी ने तुरकी बाणी सच्ची बाणी अमर हुक्म अकथ कथा कह के बयान किया है, मुसलमान फकीर ने कलमा वांग उस्मानी कलाम अलाही कह के बयान किया है, किसी ने राम नाम कह दिता किसी ने राम धुन कह दिता किसी ने दिव्य धुनी कह दिती, लफ्जा नाल कोई बहस मुबासा नहीं है। जदों भी सिमरन और ध्यान दे जरिए अखां पिछे इकट्ठा करते हाँ साडा ख्याल उस शब्द दे नाल जुड़ जाता है जिस दे अंदर तुनकार तुना उठन लगियां होईयां हन, वो निर्मल नाद उठन लगी हुई है, उस शब्द दे अंदर ज्योति भी है उस शब्द दे अंदर प्रकाश भी है। उस ज्योति नूं देख के उन्हां तुनकार तुना नूं सुन के साडा मन महव हो जाता है। ये जड़ा मन इंद्रियां दे भोगां दा आशक बनया होया सी, दुनिया दे शकलां और पदार्थां दा आशक बनया होया सी, पुत्रां धियां दा आशक बनया होया सी, कौमां मसबां मुल्कां दी मान वड़ियाई दा आशक सी, धन दौलत दा आशक सी, ये उस दी लज्जत हासिल करके उहदे अंदरों सब दुनिया दा मोह निकल जांदा है सब दुनिया दा प्यार निकल जांदा है। उसकी अटैचमेंट ये सानू दुनिया की तरफों हमेशा वास्ते डिटैच करना शुरू कर देती है। सो जदों भी असी मन नू उस शब्द के नाल जोड़ते हाँ उस शब्द की लज्जत हासिल करनी शुरू कर देता है। इसे वास्ते गुरु नानक साहब ने कहा सी गुर का शब्द महारस मीठा, वो जिस शब्द के नाल गुरमुख साडे ख्याल नू जोड़ते हैं उसकी लज्जत बहुत ही मिठी है। महारस मिठा इस वास्ते क्या हन कि जिहड़ी दुनिया दे पदार्थ दुनिया दीआं शकलां मिठियां लगदियां हन इह सानूं फिक्कियां लगनियां शुरू हो जाणगियां। जिस नूं हीरे जवाहरात मिलने शुरू हो जाते हैं वह फिर कौडियां मगर दरबदर ठोकरा नहीं खाते। लड़कियां गुड्डियां पटोलिया नाल उतना अरसा खेलदियां हन जितना चिर उसकी शादी नहीं होंदी। उसकी अटैचमेंट सानू हमेशा वास्ते दुनिया की तरफों डिटैच करना शुरू कर देती है। जिस वक्त तो शब्द को पकड़ के मन साडा वापस ब्रह्म तिटकुटी अपने टिकाने पर पहुँच जाता है आत्मा उस दे पंजे तो आजाद हो जाती है। रूह और मन की गट खुल जाती है। असी अपने आप को पहचानने के काबिल बन जाते हाँ। वापस जाके असी उस परमात्मा को पहचानने के काबिल बन जाते हाँ। इस स्टेज पर आके साढ़े सारे कर्मों का हिसाब किताब खत्म हो जाता है क्योंकि ये जिहड़े कर्म सी इन्हां दा तलक केवल साढ़े मन दे नाल सी और मन दा कर्मा नाल संबंध सी। आत्मा मन दे ताबे सी। इस वास्ते असी इस 84 दे जेल खाने विच फसे हुए सी और मन नूं इंद्रियां काबू करी बैठियां सी और मन नूं इंद्रियां काबू करियां बैठियां सी। मन साडी आत्मा नूं काबू करिया बैठा सी। हुण असी शब्द की कमाई करके सारा प्रोसैस ही रिवर्स कर लिया। हुण साडी आत्मा मन ते काबू पा लैंदी है। मन अगे इंद्रियां ते काबू पा लैंदा है। इस वास्ते जितने भी कर्म हन जिहड़े सानू बार बार देह दियां बंधनां दी तरफ खिच के लियांदे सी ये सारे कर्म इनअफेक्टिव हो जाते हैं। कह लो सड़ जाते हैं। कह लो खत्म हो जाते हैं। इस वास्ते गुरु नानक साहब ने कहा सी निर्मल नाम बिरलावणिया। ये जितने भी साढ़े कर्म हैं नाम की कमाई करने आत्मा निर्मल हो जाती है प्योर हो जाती है पवित्र हो जाती है। इस ही गुरु नानक साहब ने कहा सी शब्द साध जाने ता आप पछाने। जिन्होंने शब्द और नाम की लज्जत आ गई वो अपने आप को पहचानने के काबल बन गए क्योंकि पहचानने के काबल भी असी मन और माया के दायरे तो पार जाके ही बनते हाँ। इस नूं गुरु नानक साहब ने कहा सी शब्द शब्द बरे सो निर्मल संतो के शब्द मरे मन निर्मल संतो ई पूजा थाए पाई। शब्द के अंदर जदों तुसी मर जावोगे जज्ब हो जावोगे लवलीन हो जावोगे थोड़ा मन निर्मल हो जाएगा प्योर हो जाएगा पवित्र हो जाएगा। यो ही परमात्मा की भगती है। इस भगती ने थानू थोड़े टिकाने पर पहुँचाना है। कह लो मन साडा निर्मल हो गया प्योर और पवित्र हो गया। कह लो असी अपने आप को पहचानण के काबल बन गए। कह लो असी मन और माया के दायरे तो पार चले गए। कह लो साडे कर्मों का सिलसिला खत्म हो गया। गुरु नानक साहब होर जगह कहिंदे हन शब्द के शब्द मरे सो आप फरमाते हैं कि जो शब्द के नाल असी अपने आप जुड़ जाते हाँ साड़ी आत्मा निर्मल हो जाती है। असी आत्मा निर्मल हो जाती है प्योर हो जाती है पवित्र हो जाती है। फिर फरमाते हैं शब्द मरे सो मर रहे फिर मरे ना दूजी वाह। ये कर्म हैं जिन्हें करके बार बार मरना पैंदा है बार बार जमना पैंदा है। जदों कर्म शब्द दे विच जज़्ब हो गए शब्द दे विच लवलीन हो गए हुण किने मरना है किने जमना है ये सारियां चीज़ां उस स्टेज के मतलब सानू समझाउण लगियां होईयां हन। कह दो मरण जमण दे दुखां तो छुटकारा हो गया कर्मां दा सिलसिला खत्म हो गया या ये भी कह लो असी सतगुरां दी हुण शरण हासिल कर ली क्योंकि उत्थे मन और माया दे दायरे तो पार जाके सतगुणा दे नूरी स्वरूप नूं देखदे हां और ये जिहड़ी साडी आत्मा हुंदी है ये सतगुणा दे विच जाके जज़्ब हो जाती है सतगुणा दे विच जाके लवलीन हो जाती है। असी सतगुणा दा स्वरूप ही बन के बैठ जाते हाँ। ये सतगुरां दी असली शरण हासिल करना है। इस वास्ते स्वामी जी कहिंदे सतगुर शरण गहो मेरे प्यारे कर्म जगात चकाए। अग भरावा तू कर्मां दा महसूल खत्म करना चाहुंदा है कर्मां दा सिलसिला खत्म करना चाहुंदा है इक्को ही तरीका है कि तू सतगुरां दी शरण हासिल कर। उन्हां दे दसे हुए उपदेश उत्ते चल के शब्द और नाम की कमाई करके मन और माया दे दायरे तो पार चले जा और अपने आप नूं सतगुरां दे हवाले कर दे। सतगुरां दे अंदर अपने आप नूं जज़्ब कर दे। सतगुरां दे अगे अनकंडीशनली सरेंडर कर दे। असी की करना है, आत्मा खुद ब खुद जाके सतगुरों के जज़ब हो जाती है, सुत ब खुद ब खुद सतगुरों में जाके लवलीन हो जाती है। इस तरीके नाल असी सतगुरों की शरण हासिल कर लें हाँ और हमेशा वास्ते साडे कर्मां दा सिलसिला खत्म हो जाता है। एक होर भी तरीका है सतगुरों की शरण हासिल करन दा, प्रेम दे जरिए, बिरया दे जरिए, प्यार दे जरिए, जिस वास्ते स्वामी जी ने कहा सी प्रेमी सुनो प्रेम की बात। ये खास प्रेमियां वास्ते कहिंदे हन कि इतना साडा सतगुरां नाल प्यार है कि सानू दुनिया विच होर कुछ नज़र ही नहीं आउंदा। सतगुरां तो बगैर सानू किसी चीज़ की होश ही नहीं है, सानू अपने आप का भी पता नहीं है, सानू दुनिया का ही पता नहीं है, साढ़े वास्ते सिर्फ सतगुर ही सतगुर एग्जिस्ट करते हैं। गुरु साहब ने कहा सी गुरु 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 कर मन गुरु कर मन मोर, गुरु बिना मैं ना ही हो, कि गुरु के बगैर सानू इस रचना विच कुछ भी नज़र नहीं आता। ये भी सतगुरों की शरण हासिल करना है। गुरु नानक साहब ने कहा सी दर्शन भेंट पाप सब नाशे। जदों असी अपने आप नूं दर्शनां दी भेंट कर दिंदे हां, दर्शनां दी की भेंट है, सारी दुनिया चो मोह और प्यार साडा निकल गया, एक सतगुरां नाल साडा प्यार पैदा हो गया। और ये जिहड़ा प्यार है ये सतगुरां दे अगे असी भेंट कर दिता, ये मन दा प्यार नाल तलक है, ये मन सतगुरां दे अगे हमेशा वास्ते भेंट कर दिता। जिहड़ी चीज़ असी भेंट कर दिंदे हाँ उहदे ते साडा कोई अख्तियार नहीं रहिंदा, वो फिर अगले दी हो जाती है, साडी नहीं हुंदी। सो कर्मां दा सिलसिला जितना भी है ये मन दे नाल तलक रखता है। फिर मैं अर्ज़ की सी सत कर्मां दा जितना भी सिलसिला है ये मन दे नाल तलक रखता है। जदों मन ही सतगुरां दे सपुरद हो गया, मन ही साडे मन दे मालक ही सतगुर बन के बैठ गए, फिर कर्मां दा हिसाब किताब दा उहनां नूं फिक्र होवेगा, फिर सानू उहनां कर्मां दा की फिक्र हो सकता है। ये मतलब सी गुरु नानक साहब का कि सतगुर भेंट पाप सब नाशे। जदों असी सतगुरां नूं भेंट कर दिता कि सारी दुनिया चो मोह और प्यार कढ के एक सतगुरां नूं निशाना बना लिया, उन्हां नाल ही साडा प्यार पैदा हो गया। और होर साडा दुनिया विच किसे नाल भी हुण प्यार नहीं है, सानू दुनिया विच सुझदा ही नहीं, कुछ नज़र ही नहीं आउंदा, फिर इन्हां कर्मां दा सिलसिला अपने आप ही खत्म हो जाता है। ये असी प्रेम दे जोर ते भी सतगुरां दी शरण हासिल कर सकते हाँ, लेकिन ये जिस प्रेम दी महात्मा जिक्र करते हैं ये किसी भागा वाले खुशकिस्मत एक दो जीव नूं ही मिलता है, बाकी करनी असी सारे ही कर सकते हाँ। सो करनी दे जरिए भी असी शरण हासिल अखीर करनी है, और प्रेम दे जरिए भी अखीर असी उस शरण नूं प्राप्त करना है। जितना चिर सतगुरां दी शरण हासिल नहीं करते कर्मां दा सिलसिला कदे खत्म नहीं हुंदा। ये प्रेम दे जरिए वो शरण है जिहड़ा गुरु नानक साहब ने कहा सी सतगुर माहे समावणिया। असी हुण वापस जाके अपने सतगुरां विच ही समा गए हाँ कि सतगुर ही सतगुर रह गए हन, साडी हस्ती ही खत्म हो चुकी है। और ये वो अवस्था है तुसी आम सुनते हो रांझा रांझा कर दी नी मैं रांझा होई, मेरा इतना रांझे नाल प्यार है कि मैं तो हुण रांझा ही बन गई, हीर तो खत्म ही हो गई है। असी अगले दा बींग बन जाने हाँ, अपने आप की हस्ती ही नेस तो नबूद करके बैठ जाने हाँ। सो इस वास्ते स्वामी जी कहिंदे हन कि जितना चिर सतगुरां दी शरण हासिल नहीं करांगे ये कर्मां दा साडा कदे सिलसिला खत्म नहीं हुंदा। सो या तो असी सुरत शब्द दा अभ्यास करके मन और माया दे दायरे तो पार जावांगे, या सतगुरां नाल प्यार पा के असी मन और माया दे दायरे तो पार जावांगे। तो ये जिहड़ा सुरत शब्द दा अभ्यास करदे हाँ, नाम दी कमाई करदे हाँ, ये भी प्यार दे बगैर नहीं हुंदी, ये भी साडे अंदर सतगुरां दा ही प्रेम पैदा करदी है, सतगुरां दा ही प्यार पैदा करदी है। जितनी अंदरों शब्द और नाम दी लज्जत आउंदी जांदी है उतना साडा सतगुरां नाल प्रेम वधदा जांदा है, सतगुरां नाल प्यार वधदा जांदा है, उतना साडा दुनिया चो मोह निकलदा जांदा है, उतना साडा दुनिया चो प्यार निकल जांदा है। और वो सतगुरां दे अंदर और परमात्मा दे अंदर कोई भिन्न और भेद नहीं हुंदा, इस वास्ते उतना ही असी उस परमात्मा दे अंदर वापस जाके समाउंदे चले जा रहे हाँ।
सतगुर शरण गहो मेरे प्यारे, कर्म जगत चुकाए में सब जग पचता, अचरज बात ना कहूँ सुहाए।
हुण दुनिया वल नज़र मार के समझाउंदे हन कि ये लोगों नूं बड़ी अचरज जी गल लगती है, अजीब जी गल लगती है कि एक इंसान इंसान की भगती विच लगा होया है, एक इंसान दे नाल प्यार करन लगा होया है, उस दे दसे हुए उपदेश उत्ते चल के अंदर वड़ के शब्द नूं सुनन लगा होया है। इन मंदिरां विच गुरुद्वारियां विच और गिरजियां विच जाके असीं क्यों नहीं मुक्ति हासिल कर सकते? वो इन्हां इट्टां पत्थरां चों मुक्ति ढूंढण की कोशिश करते हैं, सरोवरां दे इशनान चों मुक्ति ढूंढण की कोशिश करते हैं, ग्रंथां पोथियां वेदां शास्त्रां दे पढ़न चों मुक्ति ढूंढण की कोशिश करते हैं, वह पुत्रां धियां नूं त्याग के जंगलां पहाड़ां विच मुक्ति हासिल करन वास्ते छुपे हुए हैं। वह गरीब कोई कन्न पड़वाउण लगा होया है, कोई जटां रखण लगा होया है, और कोई जिसम ते पबूत लाउण लगा होया है। वह महात्मा दियां समाधियां नूं दिन रात मत्थे टेकन लगे हुए हैं, उन्हां बुतां और चरित्रां ते मत्थे टेकन लगे हुए हैं। उन्हां नूं ये बड़ी अचरजी गल लगती है कि असीं शब्द की कमाई करिए, अंदर वड़ के गुरमुखां दे कहण दे मुताबक नाम की कमाई करिए। गुरु नानक साहब ने कहा सी, पवित्र पावन से जन साचे एक शब्द लिव लाई। जिहड़े लोग सारे दुनिया चों मोह और प्यार कढ के एक शब्द दे नाल ख्याल जोड़ लैंदे हन, वह खुद भी हमेशा वास्ते प्योर और पवित्र हो जाते हैं, और साढ़े भी ख्याल नूं जोड़ के सानू भी हमेशा वास्ते प्योर और पवित्र कर लेंदे हैं। फिर आपने समझाया सी, मुक्ता सेवे मुक्ता होवे, होमे ममता शब्द खोवे। असी सब दुनिया के जीव ऐ ममता होमे और ममता की बीमारी विच फसे हुए हैं। शब्द की कमाई करके जिहड़े अपने अंदरों होमे और ममता की रुकावट नूं दूर कर लेंदे हैं, वह मुक्ति हासिल कर लेंदे हैं। जदों असीं उन्हां दी संगत करते हाँ, सोबत करते हाँ, असीं उन्हां दी शरण हासिल करते हाँ, असीं भी उन्हां दी तरह शब्द की कमाई करके मुक्ति हासिल कर लेंदे हाँ, उन्हां वर्गे ही मुक्ते बन जाते हाँ। सो ये लोगों को बड़ी अजीब गल लगती है, अचरज गल लगती है। वो कहिंदे एडे एडे पुराने तीर्थ हैं, इन्नी इन्नी उन्हां दी महानता है, इन्ने इन्ने हज़ारां साल तो लोग उत्थे जाके मालिक की वर्शिप करते आए हैं। ये कोई अनोखिया अनोखिया संतमत दियां गल्लां करन लगे हुए हैं कि अंदर वड़ के कन्ना च उंगली दे के सुनना शुरू कर दो, अंदरों कुछ देखना शुरू कर दो। असीं अंदर वड़ के किस तरह मुक्ति हासिल कर सकते हैं? किसी वड्डे गुरुद्वारे अंदरों परमात्मा मिलेगा, वड्डे मंदिर अंदरों परमात्मा मिलेगा, कि शायद पहाड़ा अंदर कित पिछे छुपया बैठा हो, हमेशा बाहर ही बाहर परमात्मा ढूंढन की कोशिश करते हैं। इस वास्ते गुरु नानक साहब ने समझाया सी, पूजा करे सब लोग संतो मन मुख थाए ना पाई। भगती तो सारी दुनिया के जीव आपो अपनी अकल के मुताबिक परमात्मा की करन लगे हुए हैं, क्योंकि आत्मा की जिहड़ी कशिश है वह जरूर असल की तरफ जोर मारती है। उस कशिश के ताबे हो के असी सारे ही परमात्मा मिलन वास्ते व्याकुल होए बैठे हाँ। लेकिन गुरु साहब कहिंदे मन मुख थाए दा पाई, असी मन दे मगर ला के मालक की भगती करते हाँ। मन सानू बाहर मुखी कर दिंदा है, कर्म कांड की तरफ खिंच के लै जाता है और बाहर मुखी साधना में फसा दिंदा है। गुरु नानक साहब ने कहा सी, कर रतन लाल बहु मानक लादे, मन परमिया लै न सकाइए। साढ़े घर के अंदर बेशुमार परमात्मा ने अपने भगती के खजाने रखे हुए हैं, खुद साढ़े शरीर और देह के अंदर बैठा होया है, लेकिन मन बाहर दियां वहमां नूं नहीं छड़दा, परमां नूं नहीं छड़दा, बाहर मुखी साधना में फसया होया है। वो इतनी उच्ची और सुची दौलत नूं हासिल किस तरह कर सकता है? वस्तु कहीं टूंडे कहीं चीज़ किते है, टूंडण असीं किते लगे हुए हाँ, अपने कीमती वक्त नूं फजूल गल्लां विच फस के जाया करन लगे हुए हाँ। इस वास्ते स्वामी जी महाराज साड़ी हालत देख के तरस खाते हैं कि किस तरह दुनिया के जीव बाहर मुखी साधना विच फसे हुए हैं। संत महात्मा तुसी हिस्ट्री पढ़ के देखो, पंजा पंजा सठ सठ साल अपने जिंदगी दे सानू इन्ना वहमां परमां संकल्पां बाहर मुखी साधना चो कढ़दे हन। साढ़े कोलों रुपया पैसा नहीं लैंदे, कोई कौम नहीं बनाउंदे, कोई मजहब नहीं बनाउंदे, कोई मुल्क नहीं बनाउंदे, उन्हां नूं कोई साड़ी गल नहीं होंदी, साड़ी बेहतरी वास्ते सानू समझाउंदे हन। ਅੱਖਾਂ ਪਿੱਛੋਂ ਬੰਦ ਕਰਦੇ ਹਨ, ਝੱਟ ਉਹਨਾਂ ਦੀਆਂ ਸਮਾਧਾਂ ਬਣਾ ਕੇ ਮੱਥੇ ਰਗੜਨੇ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਦੀਆਂ ਖੜਾਵਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਦੀਆਂ ਬੁੱਤਾਂ ਦੀਆਂ ਪੂਜਾ ਕਰਨਾ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਦੀਆਂ ਮਕਾਨਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਸਰੋਵਰਾਂ ਖੂਹਾਂ ਦੇ ਪਾਣੀ ਪੀਣ ਨੂੰ ਮੁਕਤੀ ਸਮਝ ਲੈਂਦੇ ਹਾਂ, ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹਨਾ ਪੜ੍ਹਾਉਣਾ ਮੁਕਤੀ ਸਮਝ ਕੇ ਬੈਠ ਜਾਂਦੇ ਹਾਂ। ਅਸੀਂ ਠੋਕ ਵਜਾ ਕੇ ਜ਼ਾਤੀ ਤਜਰਬਾ ਤੁਹਾਨੂੰ ਸਮਝਾਉਂਦੇ ਹਾਂ। ਕੋਈ ਚੀਜ਼ ਕਦੇ ਨਾਮ ਭਗਤੀ ਦਾ ਮੁਕਾਬਲਾ ਨਹੀਂ ਕਰ ਸਕਦੀ। ਇੱਥੋਂ ਤੱਕ ਦਲੇਰੀ ਨਾਲ ਆਪਣੇ ਉਪਦੇਸ਼ ਕੀਤਾ ਹੈ, ਬਿਨ ਨਾਮੇ ਹੋਰ ਪੂਜ ਨਾ ਹੋਈ ਪਰਮ ਪੁੱਲੀ ਲੋਕਾਈ। ਨਾਮ ਦੀ ਕਮਾਈ ਤੋਂ ਬਗੈਰ ਤਾਂ ਮਾਲਕ ਦੀ ਕੋਈ ਭਗਤੀ ਨਹੀਂ ਹੈ, ਕੋਈ ਪੂਜਾ ਨਹੀਂ ਹੈ, ਐਵੇਂ ਦੁਨੀਆ ਵਰਮਾ ਪਹਿਮਾ ਵਿੱਚ ਪੱਕ ਕੇ ਭੁੱਲੀ ਫਿਰਦੀ ਹੈ। ਨਾਮ ਵਿਸਾਰ ਚੱਲੇ ਅਨਮਾਰਗ ਅੰਤਕਾਲ ਪਛਤਾਈ ਹੈ। ਅਗਰ ਤੁਸੀਂ ਨਾਮ ਦੀ ਕਮਾਈ ਕਰਨ ਦਾ ਤਰੀਕਾ ਛੱਡ ਕੇ ਬਾਹਰ ਮੁਖੀ ਸਾਧਨਾ ਵਿੱਚ ਕਿਤੇ ਢੂੰਡਣ ਦੀ ਕੋਸ਼ਿਸ਼ ਕਰੋਗੇ, ਤੁਹਾਨੂੰ ਅਖੀਰ ਮੌਤ ਦੇ ਵੇਲੇ ਪਛਤਾਉਣਾ ਪਵੇਗਾ। ਕਿਉਂ ਪਛਤਾਉਣਾ ਪੈਂਦਾ ਹੈ? ਬਿਨ ਨਾਮੇ ਤਰ ਟੋਈ ਨਾਹੀਂ ਤਾਂ ਜਮ ਕਰੇ ਖੁਆਰੀ। ਨਾਮ ਦੀ ਕਮਾਈ ਤੋਂ ਬਗੈਰ ਕਦੇ ਤੁਸੀਂ ਮਾਲਕ ਦੇ ਘਰ ਨਹੀਂ ਪਹੁੰਚ ਸਕਦੇ, ਜੰਦੂਤਾਂ ਦੇ ਹੱਥੋਂ ਖਰਾਬ ਹੋਣਾ ਪੈਂਦਾ ਹੈ। ਲੇਕਿਨ ਸੋਚ ਲਓ, ਅਸੀਂ ਕਿੰਨਾ ਵਹਿਮਾਂ ਵਿੱਚ ਫਸੇ ਹੋਏ ਹਾਂ, ਕਿੰਨਾ ਭਰਮਾਂ ਵਿੱਚ ਫਸੇ ਹੋਏ ਹਾਂ। ਅਸੀਂ ਉਹਨਾਂ ਹੀ ਇੱਟਾਂ ਪੱਥਰਾਂ ਨੂੰ ਦਿਨ ਰਾਤ ਮੱਥੇ ਟੇਕੀ ਤੁਰੀ ਜਾਂਦੇ ਹਾਂ। ਸੋ ਇਸ ਵਾਸਤੇ ਮਹਾਤਮਾ ਦੇ ਸਮਝਾਉਣ ਦੀ ਕੋਈ ਕਮੀ ਨਹੀਂ ਹੈ, ਲੇਕਿਨ ਇਹ ਮਨ ਇਤਨਾ ਜ਼ੋਰ ਮਾਰਦਾ ਹੈ, ਫਿਰ ਸਾਨੂੰ ਬਾਹਰ ਮੁਖੀ ਕਰ ਦਿੰਦਾ ਹੈ। ਹਜ਼ੂਰ ਮਹਾਰਾਜ ਜੀ ਸਮਝਾਇਆ ਕਰਦੇ ਸੀ, ਇਤਨੀ ਮਾਇਆ ਤੇਜ਼ ਹੈ ਕਿ ਜਿਸ ਜ਼ਮੀਨ 'ਤੇ ਸੰਤਾਂ ਦੇ ਚਰਨ ਪਏ ਉੱਥੇ ਸੰਗੇ ਮਰਮਰ ਲਾ ਦਿੰਦਾ ਹੈ, ਕਿਤੇ ਉਹ ਮਿੱਟੀ ਵੀ ਇਹਨਾਂ ਦੇ ਮੱਥੇ ਨੂੰ ਨਾ ਲੱਗ ਜਾਵੇ। ਸੋ ਇਸ ਵਾਸਤੇ ਕੁਝ ਕਿਤੇ ਚਾਂਦੀ ਮੜ ਦਿੰਦੇ ਹਾਂ, ਕਿਤੇ ਸੋਨਾ ਮੜ ਦਿੰਦੇ ਹਾਂ, ਤਾਂ ਕਿ ਉਹ ਚੀਜ਼ ਵੀ ਕਿਸੇ ਦੇ ਹੱਥ ਵਿੱਚ ਨਾ ਲੱਗ ਜਾਵੇ। ਇਸ ਵਾਸਤੇ ਅਸੀਂ ਹਮੇਸ਼ਾ ਬਾਹਰ ਮੁਖੀ ਚੱਕਰਾਂ ਵਿੱਚ ਹੀ ਫਸੇ ਰਹਿੰਦੇ ਹਾਂ, ਮਹਾਤਮਾ ਦੇ ਅਸਲੀ ਉਪਦੇਸ਼ 'ਤੇ ਅਸਲੀ ਤਰੀਕੇ ਨਾਲ ਚੱਲਣ ਦੀ ਕੋਸ਼ਿਸ਼ ਨਹੀਂ ਕਰਦੇ।
ਫੂਲ ਪਰਮ ਮੈਂ ਸਭ ਜਗ ਪਚਤਾ ਅਚਰਜ ਬਾਤ ਨਾ ਕਾਹੂੰ ਸੁਹਾਏ ਪਾਗਹੀਨ ਸਭ ਜਗ ਮਾਇਆ ਬਸ ਯਹ ਨਿਰਮਲ ਗਤ ਕੋਈ ਨ ਪਾਏ।
ਫਿਰ ਆਪ ਅਫਸੋਸ ਕਰਦੇ ਹਨ, ਬੜੇ ਦੁਨੀਆ ਦੇ ਜੀਵ ਖੋਟੇ ਭਾਗਾਂ ਵਾਲੇ ਹਨ, ਮਾਇਆ ਦੇ ਅੰਦਰ ਲਿਪਟੇ ਹੋਏ ਹਨ, ਮਾਇਆ ਦੇ ਜਾਲ ਵਿੱਚ ਫਸ ਕੇ ਮੋਹ ਦੇ ਪਿਆਰ ਵਿੱਚ ਫਸੇ ਹੋਏ ਹਨ। ਮਾਲਕ ਦਾ ਕਿਸੇ ਨੂੰ ਪਤਾ ਨਹੀਂ ਹੈ, ਮਾਲਕ ਦੇ ਭਗਤੀ ਦੀ ਤਰਫ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ। ਇਹਨਾਂ ਦਾ ਵਿਸ਼ਿਆਂ ਵਕਾਰਾਂ ਸ਼ਰਾਬਾਂ ਕਬਾਬਾਂ ਕੌਮਾਂ ਮਜ਼ਬਾਂ ਮੁਲਕਾਂ ਦੇ ਝਗੜਿਆਂ ਤੋਂ ਇਹਨਾਂ ਨੂੰ ਫੁਰਸਤ ਹੀ ਨਹੀਂ ਮਿਲਦੀ। ਇਹ ਮਨ ਵਿੱਚ ਸੋਚੀ ਬੈਠੇ ਹਨ, ਇਹ ਜਗ ਮਿੱਠਾ ਅਗਲਾ ਕਿਨ ਡਿੱਠਾ ਬਾਬਰ ਵੈਸ਼ ਕੋਸ ਕੇ ਆਲਮ ਦੁਬਾਰਾ ਨਿਸ਼ਤ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬਾਬਾ ਜਗ ਫਾਤਾ ਮਹਾਂ ਜਾਲ। ਦੁਨੀਆ 'ਤੇ ਬੜੀ ਬੁਰੀ ਤਰ੍ਹਾਂ ਕਾਲ ਦੇ ਜਾਲ ਵਿੱਚ ਫਸੀ ਹੋਈ ਹੈ। ਕੋਈ ਪਾਗਾਂ ਵਾਲਾ ਜੀਵ ਹੈ, ਕੋਈ ਸੂਰਮਾ ਹੈ, ਕੋਈ ਬਹਾਦਰ ਹੈ ਜਿਹੜਾ ਇੱਥੇ ਆ ਕੇ ਇਸ ਕਾਲ ਦੇ ਜਾਲ ਨੂੰ ਤੋੜਦਾ ਹੈ? ਇਸ ਵਾਸਤੇ ਆਪ ਫਰਮਾਉਂਦੇ ਹਨ, ਅਸੀਂ ਤਾਂ ਦੁਨੀਆ ਦੇ ਜੀਵ ਹਮੇਸ਼ਾ ਮਾਇਆ ਦੇ ਜਾਲ ਵਿੱਚ ਹੀ ਫਸੇ ਰਹਿੰਦੇ ਹਾਂ। ਇਹ ਜਿਹੜੀ ਨਿਰਮਲ ਗਤੀ ਹੈ, ਇਹ ਜਿਹੜਾ ਅਸਲੀ ਤਰੀਕਾ ਹੈ ਕਿ ਸਤਿਗੁਰਾਂ ਦੀ ਸ਼ਰਨ ਹਾਸਲ ਕਰਕੇ ਅਸੀਂ ਉਹਨਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲ ਕੇ ਅੰਦਰ ਸ਼ਬਦ ਦੇ ਅੰਦਰ ਜਜ਼ਬ ਔਰ ਆਪਣੇ ਆਪ ਨੂੰ ਲਵਲੀਨ ਕਰਕੇ ਇਹਨਾਂ ਕਰਮਾਂ ਦਾ ਹਿਸਾਬ ਕਿਤਾਬ ਖਤਮ ਕਰੀਏ, ਰੂਹ ਔਰ ਮਨ ਦੀ ਆਪਣੇ ਅੰਦਰੋਂ ਗੱਟ ਖੋਲੀਏ, ਰੂਹਾਨੀ ਤਰੱਕੀ ਕਰੀਏ, ਇਹ ਤਾਂ ਕੋਈ ਭਾਗਾਂ ਵਾਲਾ ਖੁਸ਼ਕਿਸਮਤ ਜੀਵ ਹੀ ਇਸ ਰਸਤੇ 'ਤੇ ਚੱਲਦਾ ਹੈ।
ਭਾਗਹੀਣ ਸਭ ਜਗ ਮਾਇਆ ਬਸ ਯਹ ਨਿਰਮਲ ਗਤ ਕੋਈ ਨ ਪਾਏ ਜਿਨ ਪਰ ਦਇਆ ਯਾਦ ਕਰਤਾ ਕੀ ਸੋ ਯਹ ਅੰਮ੍ਰਿਤ ਪੀਵਨ ਚਾਹੇ।
ਹੁਣ ਜਦੋਂ ਦੇਖਦੇ ਹਨ ਕਿ ਸਾਡੀ ਇਹ ਦੁਨੀਆ ਦੇ ਜੀਵਾਂ ਦੀ ਹਾਲਤ ਹੈ, ਫਿਰ ਆਪ ਹੀ ਸੋਚਦੇ ਹਨ ਇਹਨਾਂ ਵਿਚਾਰਿਆਂ ਦਾ ਕਸੂਰ ਵੀ ਕੀ ਹੈ। ਜਿਹਨੂੰ ਪਰਮਾਤਮਾ ਹੀ ਭੁਲਾਵੇ ਉਹ ਇਸ ਭੁੱਲਾਂ 'ਚੋਂ ਕਿੱਥੇ ਨਿਕਲ ਸਕਦੇ ਹਨ? ਉਹ ਜਿਤਨਾ ਚਿਰ ਉਹ ਆਦਿ ਕਰਤਾ ਪਰਮਾਤਮਾ ਕਿਸੇ 'ਤੇ ਦਇਆ ਮਿਹਰ ਬਖਸ਼ਿਸ਼ ਨਹੀਂ ਕਰਦਾ, ਕਿਸ ਤਰ੍ਹਾਂ ਖਿਆਲ ਇਸ ਮਾਇਆ ਦੇ ਮੋਹ 'ਚੋਂ ਮਾਇਆ ਦੇ ਜਾਲ 'ਚੋਂ ਨਿਕਲ ਸਕਦਾ ਹੈ? अज आपने फरमाया सी साचा पावे सा पूजा होवे प्रभा उस परमात्मा नू पावेगा उस परमात्मा नू मंजूर होवेगा तां तू परमात्मा दी भगती कर सकेगा। असी दुनिया के जीव अंधे हाँ माया के मोह विच प्यार माया के मोह और प्यार विच फस के वो परमात्मा अखां वाला है वह सुचा है उच्चा है असी इतने नीचे हाँ गंदे हाँ साड़ी की ताकत है असी इतने उच्चे और सुचे परमात्मा नू पा सकीए जितना चिर खुद साढ़े ते दया मेहर बख्शिश करके सानू अपने नाल नहीं बुलाउंदा। सो इस वास्ते गुरु साहब ने कहा सी जिसनू दे सोई जन पाए होर कोई क्या करे चतराई ऐ परमात्मा जिरे ते तू दया मेहर बख्शिश कर दिंदा है उन्हों ही तेरे नाल मिलन दा फखर हुंदा है इत्थे किसे दी बुद्धि किसे दी चतराई किसे दा इलम कम ही नहीं दिंदा। गुरु साहब ने इसे वास्ते कहा सी जीवन मरना सब तुद्दे ताई जिस बख्शे तिस दे वडियाई ऐ परमेश्वर साडा हर एक दा मरना जमना तेरे हथ विच है जिन्ना जिन्ना ते तू दया करदा है मेहर करदा है उन्हां नूं ही तेरे नाल मिलन दी वडियाई मिलदी है। मालिक किस तरह दया करता है गुरु नानक साहब कहिंदे कर्म होए सतगुर मलाए सेवा सुरत शतर सेवा सुरत शब्द चित लाए जदों बख्शिश करेगा दया मेहर करेगा जदों सानू दे दियां बंधना तो छुड़ाउणा चाहेगा वह सानू गुरमुखां दी संगत दे देवेगा साधु संतां महात्मा दी सोभत दे देवेगा वह सानू सुरत शब्द अभ्यास करन दा तरीका दस देणगे साधन समझा देणगे। जदों असी सुरत शब्द की सेवा करांगे सुरत शब्द की कमाई करांगे दुनिया चो चित या प्यार निकल जाएगा मालिक नाल मोह और प्यार पैदा हो जाएगा। होर जगह गुरु नानक साहब कहिंदे आपे करता करे कराए आपे शब्द गुर मन वसाए जदों परमात्मा सानू कढ़ना चाहुंदा है खुद ही गुरमुखां दे जरिए साढ़े अंदर शब्द वसा दिंदा है। हुण साढ़े अंदर की वसिया होया है पुत्रां धियां दा प्यार वसिया होया है कौमां मसबां मुल्कां दी मान वडियाई वसी होई है धन दौलत दी पटकना वसी होई है। जदों मालक कढ़ना चाहुंदा है ये अंदरों कढ़ दिंदा है शब्द वसा दिंदा है नाम वसा दिंदा है।
जिन पर दया याद करता की सो यह अमृत पीवन चाहे।
जिस अमृत का इत्थे स्वामी जी जिक्र करते हैं ये अमृत किते बाहरों नहीं मिलता वो अमृत तो 24 घंटे हर एक दे अखां पिछे बरसन लगा होया है। गुरु नानक साहब ने कहा सी हर हर नाम अमृत रस मीठा वो जिहड़ा नाम है वह ही अमृत है और उसकी लज्जत बहुत मिठी है। मिठी इस वास्ते कहिंदे हन कि दुनिया दी लस्तां फीकियां हो जांदियां हन। वह अमृत कित्थे मिलता है नौ दरवाजे नवें दर फीके रस अमृत दसवीं च बीजे। गुरु साहब कहिंदे स्वामी जी कह गुरु साहब कहिंदे जिस अमृत का महात्मा जिक्र करते हैं वो अमृत कदे आए तिकर किसी नूं बाहरों नहीं मिलिया। अखां तो नीचे नीचे तो केवल इंद्रियां दे भोग हैं विशियां वकारां शराबां कबाबां दीयां लस्तां हैं वो जिहड़ा अमृत लज्जत दा भरिया होया अमृत है वह तो अखां पिछे दिन रात बरसन लगा होया है। सो उस अमृत नूं तो आपां अखां पिछे ख्याल इकट्ठा करके ही पी सकते हाँ। तुसीं देखो कितनी भी बारिश क्यों ना हुंदी होवे जे बर्तन ही उल्टा के रख देंगे उस बर्तन अंदर एक पानी का कतरा नहीं जा सकता। जिस मन ने अमृत पीना है वह तो इतों उतर के सारी रचना के अंदर फैलिया होया है वह अमृत किस तरह पीवेगा जितना चिर सिमट के अखां पिछे आके नहीं टिकता। जदों इत्थे टिकेगा फिर ही वो अमृत नूं पी सकता है जिन्हों आबे हयात भी महात्मा मुसलमान फकीर ने कहा है क्राइस्ट ने जिसनों लिविंग वाटर भी कह के बयान किया है ये वो अमृत है जिसनों पी के आप अमर हो जाने हाँ साडा मरण जमण दिया दुखा तो छुटकारा हो जाता है।
कहा लग महिमा कहो इस गत की बिरले गुरमुख चीनत ताहे
ਕਿਹੜੇ ਜੀਵ ਹਨ ਜਿਹੜੇ ਆਪਣੇ ਅੰਦਰੋਂ ਸਮਰਤ ਨੂੰ ਪੀਂਦੇ ਹਨ? ਸਵਾਮੀ ਜੀ ਕਹਿੰਦੇ ਹਨ ਉਹ ਭਾਗਾਂ ਵਾਲੇ ਵਿਰਲੇ ਕੋਈ ਜੀਵ ਹਨ, ਕੋਟਨ ਮੈਂ ਕਹੂ, ਜਿਹੜੇ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਜਾ ਕੇ ਉਸ ਅੰਮ੍ਰਿਤ ਨੂੰ ਪੀਣ ਲੱਗੇ ਹੋਏ ਹਨ, ਉਹ ਗੁਰਮੁਖ ਲੋਕ ਹਨ, ਉਹ ਮਾਲਕ ਦੇ ਸੱਚੇ ਆਸ਼ਿਕ ਹਨ, ਮਾਲਕ ਦੇ ਸੱਚੇ ਭਗਤ ਹਨ, ਜਿਹੜੇ ਦਿਨ ਰਾਤ ਉਸ ਅੰਮ੍ਰਿਤ ਨੂੰ ਪੀ ਕੇ ਗੁਰਮੁਖ ਬਣ ਜਾਂਦੇ ਹਨ, ਜਿਨ੍ਹਾਂ ਦਾ ਹਮੇਸ਼ਾ ਵਾਸਤੇ ਮਰਨ ਜੰਮਣ ਦਿਆਂ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਮਹਾਤਮਾ ਗੁਰਮੁਖ ਕਹਿੰਦੇ ਹੀ ਉਹਨਾਂ ਨੂੰ ਹੈ ਜਿਹੜੇ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦੇ ਹਨ, ਜਿਨ੍ਹਾਂ ਦਾ ਕਰਮਾਂ ਦਾ ਸਿਲਸਿਲਾ ਖਤਮ ਹੋ ਜਾਂਦਾ ਹੈ, ਉਹਨਾਂ ਦੀ ਗਤੀ ਆਪ ਕਹਿੰਦੇ ਕਦੇ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਤੁਸੀਂ ਸੋਚੋ ਲੜਕੀ ਦੀ ਸ਼ਾਦੀ ਹੋ ਜਾਵੇ, ਉਹਨੂੰ ਪੁੱਛੋ ਪਤੀ ਕੈਸਾ ਲੱਗਦਾ ਹੈ, ਉਹ ਸ਼ਰਮ ਹੋ ਕੇ ਅੱਖਾਂ ਨੀਚੀਆਂ ਕਰ ਲੈਂਦੀ, ਕੀ ਬਿਆਨ ਕਰ ਸਕਦੀ ਹੈ? ਗੁੰਗਾ ਇਹ ਗੁੜ ਦਾ ਸਵਾਦ ਕੀ ਬਿਆਨ ਕਰ ਸਕਦਾ ਹੈ? ਸੋ ਸਵਾਮੀ ਜੀ ਕਹਿੰਦੇ ਉਹ ਗੁਰਮੁਖ ਜਿਹੜੇ ਅੰਮ੍ਰਿਤ ਨੂੰ ਪੀਂਦੇ ਹਨ, ਮੈਂ ਉਹਨਾਂ ਦੀ ਗਤੀ ਕੀ ਬਿਆਨ ਕਰਾਂ? ਉਹ ਤਾਂ ਵਿਰਲੇ ਮੇ ਕੋਟਨ 'ਚ ਕੋਉ ਹੈ ਜਿਹੜੇ ਉਸ ਸਟੇਜ 'ਤੇ ਪਹੁੰਚ ਕੇ ਉਸ ਅੰਮ੍ਰਿਤ ਨੂੰ ਪੀ ਕੇ ਉਹ ਗੁਰਮੁਖ ਬਣਦੇ ਹਨ, ਉਹਨਾਂ ਦੀ ਗਤੀ ਤਾਂ ਕਦੇ ਬਿਆਨ ਕੀਤੀ ਹੀ ਨਹੀਂ ਜਾ ਸਕਦੀ।
ਕਹਾਂ ਲਗ ਮਹਿਮਾ ਕਹੋ ਇਸ ਗਤ ਕੀ ਬਿਰਲੇ ਗੁਰਮੁਖ ਕੀਨਤ ਤਾਹੇ ਬਿਨ ਗੁਰ ਚਰਨ ਔਰ ਨਹਿ ਪਾਵੇ ਇਸ ਆਨੰਦ ਮੇ ਰਹੇ ਸਮਾਏ।
ਆਪ ਉਹਨਾਂ ਗੁਰਮੁਖਾਂ ਦੀ ਅਵਸਥਾ ਬਿਆਨ ਕਰਦੇ ਹਨ, ਉਹ ਸਤਿਗੁਰਾਂ ਦੇ ਨੂਰੀ ਸਰੂਪ ਨੂੰ 24 ਘੰਟੇ ਆਪਣੇ ਨਾਲ ਨਾਲ ਲਈ ਫਿਰਦੇ ਹਨ, ਉਹ ਹਮੇਸ਼ਾ ਇਸ ਆਨੰਦ ਦੇ ਅੰਦਰ ਹੀ ਮਸਤ ਰਹਿੰਦੇ ਹਨ, ਸੁੱਤੇ ਹੋਣ, ਜਾਗਦੇ ਹੋਣ, ਜੰਗਲਾਂ 'ਚੋਂ, ਪਹਾੜਾਂ 'ਚੋਂ, ਉਹ ਇਸੇ ਮਸਤੀ ਦੇ ਅੰਦਰ ਹੀ ਹਮੇਸ਼ਾ ਮਸਤ ਰਹਿੰਦੇ ਹਨ। ਉਹਨਾਂ ਨੂੰ ਦੁਨੀਆ ਅੰਦਰ ਹੋਰ ਕੋਈ ਚੀਜ਼ ਚੰਗੀ ਹੀ ਨਹੀਂ ਲੱਗਦੀ, ਉਹਨਾਂ ਦਾ ਧਿਆਨ ਕਿਸੇ ਹੋਰ ਚੀਜ਼ ਦੀ ਤਰਫ ਜਾਂਦਾ ਹੀ ਨਹੀਂ, ਉਹ ਤਾਂ ਮਸਤ ਹੋਏ ਫਿਰਦੇ ਹਨ, ਗੁਰਮੁਖਾਂ ਦੇ ਆਸ਼ਿਕ ਹੋਏ ਫਿਰਦੇ ਹਨ।
ਆਨੰਦ ਮੇ ਸਮਾਏ ਦਰਸ਼ਨ ਕਰਤ ਪਿੰਡ ਸੁਧ ਪੂਲੀ ਫਿਰ ਘਰ ਬਾਹਰ ਸੁਧ ਕਿਆ।
ਉਹਨਾਂ ਆਸ਼ਕਾਂ ਦੀ ਹਾਲਤ ਬਿਆਨ ਕਰਦੇ ਹਨ ਕਿ ਜਦੋਂ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ, ਜਿਸਮ ਦੀ ਤਾਂ ਕਿਹਨੂੰ ਹੋਸ਼ ਰਹਿਣੀ ਹੈ, ਉਹਨਾਂ ਨੂੰ ਤਾਂ ਆਪਣੇ ਘਰ ਬਾਰ ਦੀ ਵੀ ਹੋਸ਼ ਨਹੀਂ ਹੈ, ਉਹਨਾਂ ਨੂੰ ਤਾਂ ਆਪਣੇ ਤਾਨੇ ਦੁਨੀਆਂ ਦੇ ਤਾਨੇ ਮੇਲਿਆਂ ਦੀ ਵੀ ਪਰਵਾਹ ਨਹੀਂ ਹੈ, ਉਹਨਾਂ ਨੂੰ ਤਾਂ ਦੁਨੀਆਂ ਦੀ ਕਿਸੇ ਚੀਜ਼ ਦੀ ਵੀ ਹੋਸ਼ ਨਹੀਂ ਹੈ, ਉਹ ਤਾਂ ਸਤਿਗੁਰਾਂ ਵਿੱਚ ਹੀ ਮਸਤ ਹੋਏ ਫਿਰਦੇ ਹਨ, ਉਸੇ ਭਗਤੀ ਵਿੱਚ ਮਸਤ ਹੋਏ ਫਿਰਦੇ ਹਨ, ਉਸੇ ਪਿਆਰ ਵਿੱਚ ਹੀ ਮਸਤ ਹੋਏ ਫਿਰਦੇ ਹਨ, ਉਸੇ ਆਨੰਦ ਦੇ ਅੰਦਰ ਹੀ ਦਿਨ ਰਾਤ ਲੱਗੇ ਹੋਏ ਹਨ, ਉਹਨਾਂ ਦੀ ਕੀ ਗਤੀ ਬਿਆਨ ਕੀਤੀ ਜਾ ਸਕਦੀ ਹੈ? ਉਹਨਾਂ ਦੀ ਕੀ ਹਾਲਤ ਬਿਆਨ ਕੀਤੀ ਜਾ ਸਕਦੀ ਹੈ?
ਦਰਸ਼ਨ ਕਰਤਾ ਪਿੰਡ ਸੁਧ ਪੂਲੀ ਫਿਰ ਘਰ ਬਾਹਰ ਸੁਧ ਕਿਆ। ਐਸੀ ਸੁਰਤ ਪ੍ਰੇਮ ਰੰਗ ਪੀਨੀ ਤਿੰਨ ਕੀ ਗਤ ਕਿਆ ਕਹੂੰ ਸੁਣਾਏ।
ਸਭ ਕੁਛ ਬਿਆਨ ਕਰਕੇ ਆਪ ਫਰਮਾਉਂਦੇ ਹਨ ਉਹਨਾਂ ਦੀ ਆਤਮਾ ਉਸ ਭਗਤੀ ਔਰ ਪਿਆਰ ਦੇ ਰੰਗ ਵਿੱਚ ਰੰਗੀ ਜਾਂਦੀ ਹੈ, ਉਹ ਮਾਲਕ ਦੇ ਸੱਚੇ ਆਸ਼ਿਕ ਹੋ ਚੁੱਕੇ ਹਨ, ਮਾਲਕ ਦੇ ਸੱਚੇ ਪਿਆਰੇ ਬਣ ਚੁੱਕੇ ਹਨ, ਉਹ ਤਾਂ ਸ਼ਬਦ ਦੇ ਰੰਗ ਵਿੱਚ ਰੰਗੇ ਗਏ, ਉਹ ਤਾਂ ਨਾਮ ਦੇ ਰੰਗ ਵਿੱਚ ਰੰਗੇ ਗਏ, ਕੋਈ ਲਫ਼ਜ਼ ਉਹਨਾਂ ਨੂੰ ਲਿਖੇ ਨਹੀਂ ਜਾ ਸਕਦੇ, ਕੋਈ ਜ਼ਬਾਨ ਉਹਨਾਂ ਦੇ ਮੁਤਲਕ ਬਿਆਨ ਨਹੀਂ ਕੀਤੀ ਜਾ ਸਕਦੀ, ਉਹ ਤਾਂ ਉਹਨਾਂ ਦੀ ਕੀ ਗਤੀ ਹੈ? ਉਹ ਤਾਂ ਉਹਨਾਂ ਦੀ ਗਤੀ ਨੂੰ ਉਹ ਹੀ ਸਮਝਦੇ ਹਨ, ਉਹ ਹੀ ਜਾਣਦੇ ਹਨ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨਾਮ ਰੱਤੇ ਪਰਮਹੰਸ ਬੈਰਾਗੀ ਨਿਜ ਕਰ ਤਾੜੀ ਲਾਈ ਹੈ। ਘਰ ਬਾਰ ਛੱਡਣ ਦੇ ਨਾਲ, ਪੁੱਤਰਾਂ ਧੀਆਂ ਨੂੰ ਤਿਆਗਣ ਦੇ ਨਾਲ, ਭਗਵੇਂ ਚਿੱਟੇ ਨੀਲੇ ਪਾਉਣ ਦੇ ਨਾਲ ਕਦੇ ਕੋਈ ਪਰਮਹੰਸ ਬੈਰਾਗੀ ਨਹੀਂ ਬਣਦਾ। ਜਿਹੜੇ ਨਾਮ ਦੇ ਰੰਗ ਵਿੱਚ ਰੱਤੇ ਜਾਂਦੇ ਹਨ, ਰੰਗੇ ਜਾਂਦੇ ਹਨ, ਉਹ ਘਰ ਬਾਰ ਵਿੱਚ ਰਹਿੰਦੇ ਹੋਏ ਵੀ ਪਰਮਹੰਸ ਬੈਰਾਗੀ ਬਣ ਜਾਂਦੇ ਹਨ। क्योंकि उन्होंने जिहड़ी तवज्जा है, उन्होंने जिहड़ी कशिश है, सीधी अपने घर की तरफ हुंदी है। उन्होंने उस तो बगैर अपने इश्क तो सिवा दुनिया विच होर कुते कुछ नज़र ही नहीं आउंदा।
ऐसी सूरत प्रेम रंग पीनी तिन की गत क्या कहूं सुनाए जोग बैराग ज्ञान सब रूखे यह रस उनमें दिखे ना ताए।
हुण थोड़ा जा इशारा करते हैं योग दे अंदर, वैराग दे अंदर, या इस तरह हठकर्मा दे ज्ञान भगती दे जो भी तरीके साधन हैं, कहिंदे हैं इन्हां दे रस प्रेम भगती दे मुकाबले विच बहुत सुखे हैं, बहुत रुखे हैं। वो जिहड़ी प्रेम भगती है, जिहड़ा सतगुरां दा इश्क और प्यार है, जिहड़ा मालक दा इश्क और प्यार है, वो जिहड़ी भगती दा रस है, प्यार है, वो कदे बयान नहीं किया जा सकता। वो तो मालक दे आशिक हसदे हसदे सूलियां ते चढ़ जाते हैं। तुसी मीराबाई दे शब्द पढ़ के देखो कितने बिरा और प्रेम दे शब्द है। जे उन्हों कोई कवे कि तू छड़ इहो जे प्रेम नू की लैना है, दुख भुगतन लगी हुई है, वह दुनिया छड़ देवेगी, वह प्यार नहीं छड़ेगी। उन्होंने उस प्यार दे विच भी आनंद है, उस सैपरेशन विच भी खुशी महसूस करते हैं। अगर कोई लड़की नू कहे कि बच्चा होने वेले बड़ी तकलीफ होवेगी, तेरी क्यों शादी करनी है, उस तकलीफ नू खुशी खुशी दे नाल बर्दाश्त करती है, उन्हों उस तकलीफ दे विच भी खुशी महसूस होंदी है। इस तरह जिहड़े मालक दे आशिक और भगत और प्यारे हुंदे हन, उन्हां नू उस सैपरेशन, उस प्रेम, उस प्यार दे अंदर भी खुशी है, वह तड़फते भी हैं और बिलकते भी हैं। लेकिन जे उन्हां नू कहो को मालक दा प्यार छड़ दिओ, सतगुरां दा प्यार छड़ दिओ, सारी दुनिया छड़ देणगे, उन्हां दी भगती और उन्हां दा प्यार कदे नहीं छड़णगे।
जोग बैराग ज्ञान सब रुखे यह रस उनमें दिखे न ताए बड़ भागी को बिरला प्रेमी तेन यह न्यामत मिली अधिकाए।
ये जिहड़ी प्रेम दे जरिए सतगुरां दी शरण हासिल करन दा आपने तरीका उपदेश समझाया है, ये कहिंदे कोई वडभागी प्रेमियां वास्ते है, कोटन में कऊ प्रेमियां वास्ते है। करनी बड़ी अच्छी चीज़ है, सानू सब नू करनी चाहीदी है। ये तो मैं शुरू विच भी अर्ज़ कीती सी, कोई लखां करोड़ां च कोई कद्दा जीव है जिन्हों परमात्मा अपने इश्क दा, अपने सतगुरां दा इतना प्रेम और उन्होंने अंदर प्यार भर देवे। नहीं तो करनी दे जरिए असी सारे ही अपने अंदर वो प्रेम और प्यार पैदा कर सकते हाँ, सतगुरां की शरण हासिल कर सकते हाँ। गुरु नानक साहब ने कहा सी, हरक सोग नगर ए किया से उबरे जो सतगुर सरण लिया। इस सारी दुनिया दुखां और सुखां की बनी हुई है, पुन्ना और पापां की नगरी है, पुन्ना का भी हिसाब देना पैंदा है, पापां का भी हिसाब देना पैंदा है। अगर असी पुन्ना और पापां का हिसाब खत्म करना चाहते हाँ, सानू सतगुरां की शरण हासिल करनी पैंदी है। अब सतगुरां की शरण हासिल किए बगैर इन कर्मों का सिलसिला खत्म नहीं होंदा। गुरु नानक साहब ने कहा सी, कौ नानक जिन सतगुर मिलिया तिनका लेखा निबड़िया। ये सतगुर कदों मिलते हैं, जदों असी मन और माया के दायरे तो पार जाके उन्होंने नूरी स्वरूप को प्रगट कर लेंगे हाँ और अपने आप को उन्हां अगे पेंट कर देंगे हाँ, अपने आप को उन्हां अंदर सपुरद कर देंगे हाँ, उन्हां अंदर जाके समा जाते हाँ। ये पापों का कर्मों का सिलसिला अपने आप ही साडा खत्म हो जाता है।
बड़ भागी कोए बिरला प्रेमी तेन यह न्यामत मिली अधिकाए। राधा स्वामी कहत सुनाई यह आरत कोए गुरमुख गाए।
सब कुछ बयान करके आप फरमाउंदे हन, जो कुछ भी मैं ऊपर बयान कीता है ये गुरमुखां दी हालत है, गुरमुखां दी अवस्था है। गुरमुख ओहो ही हन जिहड़े मन और माया दे दायरे तो पार चले जाते हैं, जिन्हां दा सारी दुनिया चो मोह और प्यार निकल के एक परमात्मा नाल मोह और प्यार पैदा हो जाता है। जिहड़े अपने आप नू पहचानण दे काबिल हो जाते हैं, वापस जाके परमात्मा नू पहचानण दे काबिल हो जाते हैं। सानू भी चाहीदा है स्वामी जी दे समझाउण दे मुताबिक शब्द की कमाई करिए, नाम की कमाई करिए।
राधा स्वामी कहता सुनाई यह आरत कोए गुरमुख गाए।